सतगुर राख लिए छड़ा तो गुर पिता तो है गुर माता तो गुर बंदप मेरा सखा सखा दंडौत बंदन अनकवार सर्व कला समरथ डोलन तेरा खो प्रभु नानक दे कर हथ परम सम्मान योग चवर शतर तख दे मालिक शब्द गुरु सतगुरु गुरु ग्रंथ साहिब सच्चे पातशाह जी दी हजूर दी पावन पवित्र हाजरी आप जी पर रहे हो और उस पवित्र स्थान ते नतमस्तक होण आए हो जिथे पोख दा तुखार तां बहुत व्याप रहा सी पर एक दादी दे गले ते उदे सीने दा निग ते दूसरा ਗੁਰੂ ਦੇ ਸ਼ਬਦ ਦਾ ਓਟ ਆਸਰਾ ਜਿਨ੍ਹੇ ਪੋਖ ਦੇ ਤੁਖਾਰ ਵਿੱਚ ਵੀ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਅਡੋਲਤਾ ਬਖਸ਼ੇ। ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸ਼ਰਵਣ ਕਰਾ ਕੇ ਗਏ ਨੇ। ਆਓ ਆਪਣੇ ਅੰਦਰ ਨੂੰ ਟਿਕਾਣ ਦਾ ਆਪਾਂ ਯਤਨ ਕਰੀਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਕਲਾ ਵਰਤਾਓ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਔਰ ਧੰਨ ਧੰਨ ਮਾਤਾ ਗੁਜਰੀ ਜੀ, ਜਿਨ੍ਹਾਂ ਦੀ ਸਿਵ ਤੋਂ ਸਲਾਹ ਕਰਨ ਵਾਸਤੇ ਆਪਾਂ ਇਕੱਠੇ ਹੋਏ ਹਾਂ। ਉਹਨਾਂ ਦੇ ਪਵਿੱਤਰ ਮੁਬਾਰਕ ਚਰਨਾਂ ਦਾ ਧਰੀਏ ਧਿਆਨ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਮਨੁੱਖਾ ਜ਼ਿੰਦਗੀ ਜੀਣੀ ਕਿਵੇਂ ਹੈ ਤੇ ਕੁਰਬਾਨੀ ਦੱਸਦੀ ਹੈ ਕਿ ਮੌਤ ਕਿਸ ਢੰਗ ਦੇ ਨਾਲ ਸਵੀਕਾਰਨੀ ਹੈ। ਫਿਰ ਸ਼ਬਦ ਦੁਹਰਾ ਦੇਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੱਸਦੀ ਹੈ ਕਿ ਜੀਣਾ ਕਿਵੇਂ ਹੈ ਤੇ ਕੁਰਬਾਨੀ ਦੱਸਦੀ ਹੈ ਕਿ ਮਰਨਾ ਕਿਵੇਂ ਹੈ। ਗੁਰਬਾਣੀ ਦੇ ਵਿੱਚੋਂ ਜਦੋਂ ਕੁਰਬਾਨੀ ਦਾ ਜਨਮ ਹੁੰਦਾ ਹੈ ਤੇ ਉਸ ਕੁਰਬਾਨੀ ਦੀ ਮਿਆਦ ਕੋਈ ਇੱਕ ਦੋ ਚਾਰ ਸਾਲ ਨਹੀਂ, ਜਿੰਨੀ ਦੇਰ ਤੱਕ ਜ਼ਮੀਨ ਦਾ ਟੁਕੜਾ ਕਾਇਮ ਰਹਿੰਦਾ ਹੈ ਓਨੀ ਦੇਰ ਤੱਕ ਉਸ ਕੁਰਬਾਨੀ ਨੂੰ ਤੇ ਉਸ ਥਾਂ ਨੂੰ ਵੀ ਸਜਦੇ ਹੁੰਦੇ ਰਹਿੰਦੇ। ਸ਼ੁਰੂਆਤ ਇੱਥੋਂ ਕਰਨੀ ਚਾਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਜੀਵਨ ਲਈ ਆਧਾਰ ਹੈ ਤੇ ਉਹ ਸ਼ਬਦ ਦਾ ਆਧਾਰ ਕਿ ਜਿਹੜਾ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਮੁਕੰਮਲ ਤੌਰ 'ਤੇ ਸੰਤੁਸ਼ਟ ਕਰ ਦਿੰਦਾ ਹੈ। ਯਾਦ ਰੱਖੋ, ਧਨ ਬਹੁਤ ਕਮਾਇਆ ਜਾ ਸਕਦਾ ਹੈ ਪਰ ਧਨ ਦੇ ਨਾਲ ਅੰਦਰ ਦੀ ਸੰਤੁਸ਼ਟੀ ਨਹੀਂ ਕਦੀ ਕਮਾਈ ਜਾ ਸਕਦੀ। ਪਦਵੀਆਂ ਉੱਚੀਆਂ ਤੋਂ ਉੱਚੀਆਂ ਹਾਸਲ ਮਨੁੱਖ ਕਰ ਸਕਦਾ ਹੈ ਦੁਨਿਆਵੀ, ਪਰ ਅਭੈ ਪਦ ਉਹ ਪਦਵੀਆਂ ਰਾਹੀਂ ਨਹੀਂ, ਉਹ ਗੁਰੂ ਕੇ ਸ਼ਬਦ ਰਾਹੀਂ ਮਿਲਦਾ ਹੈ। ਇਨਸਾਨ ਅਨੇਕਾਂ ਇੱਛਾਵਾਂ ਮਨ ਵਿੱਚ ਪੂਰੀਆਂ ਕਰਨ ਦਾ ਯਤਨ ਕਰਦਾ ਹੈ ਪਰ ਇੱਛਾ ਸਮੁੰਦਰ ਵਿੱਚ ਉੱਠੇ ਹੋਏ ਪਾਣੀ ਦੀ ਲਹਿਰ ਦੀ ਤਰ੍ਹਾਂ ਹੈ। ਕਦੀ ਧਿਆਨ ਨਾਲ ਪਾਣੀ ਦੀਆਂ ਲਹਿਰਾਂ ਨੂੰ ਦੇਖੀਏ। ਇੱਕ ਲਹਿਰ ਅਜੇ ਉੱਠਦੀ ਹੈ, ਉਹ ਸ਼ਾਂਤ ਹੋਣ ਦਾ ਯਤਨ ਕਰਦੀ ਏ ਤੇ ਉਹਦੇ ਪਿੱਛੇ ਅਨੇਕਾਂ ਲਹਿਰਾਂ ਹੋਰ ਜਨਮ ਲੈ ਲੈਂਦੀਆਂ ਨੇ। ਮਨੁੱਖੀ ਮਨ ਵਿੱਚ ਉੱਠੀ ਹੋਈ ਇੱਛਾ ਦੀ ਇੱਕ ਲਹਿਰ ਅਨੇਕਾਂ ਲਹਿਰਾਂ ਨੂੰ ਜਨਮ ਦਿੰਦੀ ਹੈ ਪਰ ਸੱਚ ਇਹਵੇ ਕਿ ਗੁਰੂ ਕਾ ਸ਼ਬਦ, ਗੁਰੂ ਕਾ ਨਾਮ ਐਸਾ ਜਿਹੜਾ ਜੀਵਨ ਦੀ ਹਰ ਪੱਖ ਤੋਂ ਸੰਤੁਸ਼ਟੀ ਕਰਾ ਦਿੰਦਾ। ਨਾ ਤਾਂ ਸ਼ਬਦ ਇੰਦਰੀਆਂ ਦੀ ਭੁੱਖ ਰਹਿਣ ਦਿੰਦਾ, ਨਾ ਮਨ ਦੀ ਭੁੱਖ ਰਹਿਣ ਦਿੰਦਾ, ਨਾ ਗੁਰੂ ਕੀ ਬਾਣੀ ਸੰਸਾਰ ਦੀ ਤ੍ਰਿਸ਼ਨਾ ਦੀ ਭੁੱਖ ਰਹਿਣ ਦਿੰਦੀ ਏ, ਕਿਉਂਕਿ ਸ਼ਬਦ ਹਰ ਤਰ੍ਹਾਂ ਦੀ ਭੁੱਖ ਨੂੰ ਸ਼ਾਂਤ ਕਰ ਦਿੰਦਾ। ਤੇ ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ। ਧੰਨ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬੋਲ ਨੇ ਕਿ ਸਾਚਾ ਨਾਮ ਮੇਰਾ ਆਧਾਰੋ, ਮੇਰੀ ਜ਼ਿੰਦਗੀ ਦਾ ਆਧਾਰ ਸੱਚਾ ਨਾਮ ਹੈ। ਸ਼ੁਰੂਆਤ ਦਾਸ ਨੇ ਕੀਤੀ ਹੈ ਗੁਰਬਾਣੀ ਅਤੇ ਕੁਰਬਾਨੀ। ਹਜ਼ੂਰ ਨੇ ਫਰਮਾਇਆ ਕਿ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਸ ਚੀਜ਼ ਵੱਲ ਧਿਆਨ ਦਿਆ ਜੇ, ਬਹੁਤ ਨਹੀਂ ਕਿਹਾ, ਕਿਉਂਕਿ ਬਹੁਤ ਸ਼ਬਦ ਦੀ ਸੀਮਾ ਹੈ ਅਤੇ ਸਭ ਦੇ ਵਿੱਚ ਸਾਰੇ ਹੀ ਆ ਜਾਂਦੇ। ਦੋ ਸ਼ਬਦ ਕਈ ਵਾਰੀ ਆਨੰਦ ਸਾਹਿਬ ਵਿੱਚ ਜਦੋਂ ਪੜ੍ਹਦੇ ਹਾਂ ਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਅਤੇ ਅੱਗੇ ਮਹਾਰਾਜ ਕਹਿੰਦੇ ਨੇ ਘਰ ਤਾਂ ਤੇਰੇ ਸਭ ਕਿਛ ਹੈ, ਬਹੁਤ ਕੁਛ ਨਹੀਂ, ਸਭ ਕਿਛ, ਕਿਸੇ ਚੀਜ਼ ਦੀ ਕਮੀ ਹੈ ਹੀ ਨਹੀਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸ਼ਬਦ ਨੂੰ ਪਿਆਰ ਕਰ, ਗੁਰਬਾਣੀ ਨੂੰ। ਸਤਿਗੁਰੂ ਦੇ ਸ਼ਬਦਾਂ ਵਿੱਚ ਵੀ ਮੈਂ ਕੁਝ ਬੇਨਤੀ ਕਰਨੀ ਹੈ। ਗੁਰਬਾਣੀ ਦੱਸਦੀ ਹੈ ਕਿ ਜ਼ਿੰਦਗੀ ਕਿਵੇਂ ਜੀਣੀ ਹੈ, ਅਤੇ ਕੁਰਬਾਨੀ ਦੱਸਦੀ ਹੈ ਕਿ ਮਰਨਾ ਕਿਵੇਂ ਹੈ। ਹਜ਼ੂਰ ਨੇ ਜ਼ਿੰਦਗੀ ਜੀਣ ਵਾਸਤੇ ਕਿਹਾ, ਅਸੀਂ ਬੇਅੰਤ ਸ਼ਬਦ ਪੜ੍ਹਦੇ ਹਾਂ। ਜੇ ਖਾਣ ਦੀ ਗੱਲ ਚੱਲੀ ਤਾਂ ਗੁਰੂ ਨੇ ਖਾਣ ਦਾ ਤਰੀਕਾ ਦੱਸ ਦਿੱਤਾ। ਜ਼ਿੰਦਗੀ ਵਿੱਚ ਜਿਉਣ ਲਈ ਖਾਣ ਦੀ ਲੋੜ ਹੈ, ਤਨ ਢੱਕਣ ਵਾਸਤੇ ਵਸਤਰਾਂ ਦੀ ਲੋੜ ਹੈ। ਗੁਰੂ ਨੇ ਪਾਣ ਦੇ ਢੰਗ ਤਰੀਕੇ ਦੱਸੇ, ਗੁਰੂ ਨੇ ਖਾਣ ਦੇ ਤਰੀਕੇ ਦੱਸੇ, ਅਤੇ ਅਸੀਂ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ ਜੇ ਪਾਣਾ ਹੈ, ਬਾਹਰ ਦੇ ਕੱਪੜਿਆਂ ਨਾਲ ਕਿਤੇ ਅੰਦਰ ਦੇ ਜੀਵਨ ਨੂੰ ਵੀ ਤੂੰ ਮੈਚ ਕਰ ਲੈ। ਦੇਖੋ ਅੱਜ ਪੂਰਾ ਯਤਨ ਹੈ ਬੰਦੇ ਦਾ ਕਿ ਮੈਂ ਚਮੜੀ ਨੂੰ ਢੱਕਣ ਵਾਸਤੇ ਕੱਪੜਿਆਂ ਦੀ ਮੈਚਿੰਗ ਕਰਨੀ ਹੈ। ਕੋਈ ਲਾਲ ਕੱਪੜੇ ਪਸੰਦ ਕਰਦਾ, ਕੋਈ ਚਿੱਟੇ ਰੰਗ ਨੂੰ ਮੁਹੱਬਤ ਕਰਦਾ, ਕੋਈ ਕਾਲੇ ਅਤੇ ਨੀਲੇ ਰੰਗ ਨੂੰ ਪਸੰਦ ਕਰਦਾ। ਪਰ ਗੁਰੂ ਨੇ ਕਿਹਾ ਬਾਹਰ ਦੀ ਮੈਚਿੰਗ ਕਰਨ ਵਾਲਿਆਂ, ਬਾਣੀ ਦੀ ਰੋਸ਼ਨੀ 'ਚ ਜੀ, ਤੈਨੂੰ ਇਹ ਜ਼ਿੰਦਗੀ ਵਿੱਚ ਵੀ ਅੰਦਰ ਦੀ ਮੈਚਿੰਗ ਕਰਨ ਦੀ ਜਾਂਚ ਆ ਜਾਏ। ਅਤੇ ਕਹਿਣ ਲੱਗੇ ਰੱਤਾਂ ਪਹਿਨਣ ਮਨ ਰੱਤਾ, ਜੇ ਰੱਤੇ ਕੱਪੜੇ ਪਹਿਨਣੇ ਪਸੰਦ ਕਰਨੇ, ਤਾਂ ਇੱਕ ਅਰਦਾਸ ਕਰ ਕਿ ਮਾਲਕ ਤੇਰੇ ਮਨ ਨੂੰ ਪਰਮਾਤਮਾ ਦੇ ਆਪਣੇ ਰੰਗ ਵਿੱਚ ਰੰਗ ਦੇ। ਨਾਮ ਦਾ ਰੰਗ ਤੇਰੇ ਲਈ ਤਨ ਦਾ ਸੂਆ ਰੰਗ ਹੈ। ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤਦਾਨ, ਜੇ ਚਿੱਟੇ ਰੰਗ ਪਾਣੇ ਪਸੰਦ ਕਰਨੇ, ਤੇ ਇੱਕ ਕੰਮ ਕਰ, ਹੱਥੋਂ ਦੇਖ ਕੇ ਭਲਾ ਮਨਾਵੇ ਵਾਲੀ ਬਿਰਤੀ ਬਣਾ, ਕਿਤੇ ਤੈਨੂੰ ਦਾਨ ਪੁੰਨ ਕਰਨ ਦੀ ਜਾਂਚ ਆ ਜਾਏ। ਸੱਚ ਏਵੇ ਅੰਦਰ ਤੇਰੇ ਸ਼ਵੇਤ ਰੰਗ ਹੋ ਜਾਏ। ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ, ਪਾਠ ਵੱਖਰਾ ਹੈ, ਨੀਲੀ ਸਿਆਹੀ ਕਦਾ ਕਰਨੀ। ਸਿਆਹੀ ਦਾ ਅਰਥ ਨੀਲੀ ਸ਼ਾਹੀ ਨਹੀਂ, ਸਿਆਹ ਦਾ ਅਰਥ ਹੁੰਦਾ ਕਾਲਾ। ਜੇ ਤੂੰ ਨੀਲੀ ਪੁਸ਼ਾਕ ਪਸੰਦ ਕਰਨੇ, ਸਿਆਹੀ ਕਦਾ ਕਰਨੀ, ਆਪਣੇ ਅੰਦਰ ਕਈ ਜਨਮਾਂ ਦੀ ਲੱਗੀ ਹੋਈ ਕਾਲੀ ਮੈਲ ਨੂੰ, ਕਾਲਕ ਨੂੰ ਧੋ ਦੇ। ਜਿੱਦਣ ਤੇਰੇ ਅੰਦਰ ਦੀ ਕਾਲਕ ਕੱਟੀ ਜਾਏ, ਉਦਣ ਤੇਰੀ ਨੀਲੀ ਪੁਸ਼ਾਕ ਵੀ ਪ੍ਰਵਾਨ ਹੋ ਜਾਏ। ਦੇਖੋ ਜ਼ਿੰਦਗੀ ਜੀਣ ਦੇ ਤਰੀਕੇ ਨੇ, ਰੱਤਾਂ ਪਹਿਨਣ ਮਨ ਰੱਤਾ, ਸਫੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ, ਪੈਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਜੇ ਤੂੰ ਲੰਮਾ ਚੋਲਾ ਪਾਉਣਾ ਚਾਹੁੰਦਾ ਹੈ, ਚੋਗਾ ਪਾਇਆ ਹੈ, ਤੇ ਇੱਕ ਕੰਮ ਕਰ, ਸਿਰ ਤੋਂ ਪੈਰਾਂ ਤੱਕ ਪਰਮਾਤਮਾ ਦੇ ਧਿਆਨ ਵਿੱਚ ਡੁੱਬ ਜਾ। ਪੈਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਤੂੰ ਕਮਰ ਕੱਸਾਂ ਕਰਨੇ, ਤੇ ਕਮਰ ਕੱਸਾਂ ਸੰਤੋਖ ਦਾ ਕਰ, ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਜਿਹੜਾ ਲੋਕ ਜਵਾਨੀ ਤੇ ਧਨ ਦਾ ਮਾਣ ਕਰਦੇ ਨੇ, ਤੂੰ ਉਹਨਾਂ ਪਰਮਾਤਮਾ ਦੇ ਨਾਮ ਤੇ ਮਾਣ ਕਰਨਾ ਸ਼ੁਰੂ ਕਰ। ਦੇਖੋ ਇੱਕ ਜ਼ਿੰਦਗੀ ਜੀਣ ਦਾ ਤਰੀਕਾ ਹੈ। ਮੈਂ ਸਿਰਫ ਦੋ ਤਿੰਨ ਪਦੇ ਕਹਿ ਕੇ ਅੱਗੇ ਤੁਰਨਾ ਚਾਹਾਂਗਾ, ਕਿਉਂਕਿ ਜ਼ਰੂਰੀ ਹੈ ਕਿ ਭਾਈ ਸਾਹਿਬ ਕਹਿ ਰਹੇ ਸਨ, ਬਾਲ ਵਰੇਸ਼ ਹੈ, ਉਮਰ ਬੱਚਿਆਂ ਵਾਲੀ ਏ, ਪਰ ਕਰਮ ਉਹਨਾਂ ਨੇ ਬਾਬਿਆਂ ਵਾਲੇ ਕਰ ਦਿੱਤੇ। ਕਦੀ ਅਸੀਂ ਬੱਚੇ ਨਹੀਂ ਕਹਿੰਦੇ, ਅਸੀਂ ਬਾਬੇ ਸ਼ਬਦ ਵਰਤਨੇ ਆ। ਫਿਰ ਮੈਂ ਸ਼ਬਦ ਦੁਹਰਾਵਾਂ ਕਿ ਰੱਤਾਂ ਪਹਿਨਣ ਰੱਤ ਮਨ ਰੱਤਾਂ, ਸਫੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ, ਪੈਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਨਦਾ ਤਨ ਪੀੜੀਐ ਮਨ ਮੈਂ, ਚੱਲੈ ਵਿਕਾਰ ਉਹ ਕੱਪੜਾ ਤਨ ਤੇ ਨਾ ਪਾਈ, ਕਿ ਜਿਹੜੇ ਪਾਣ ਨਾਲ ਤੇਰਾ ਮਨ ਵਿਕਾਰੀ ਹੋ ਜਾਏ, ਤਨ ਵਾਸ਼ਨਾ ਵਿੱਚ ਗ੍ਰਸਿਆ ਜਾਏ। ਕਿ ਸਤਿਗੁਰੂ ਨੇ ਸਾਨੂੰ ਜ਼ਿੰਦਗੀ ਜੀਣ ਵਿੱਚ ਗੁਰਬਾਣੀ ਵਿੱਚ ਤਨ ਢੱਕਣ ਦੀ ਜੁਗਤ ਨਹੀਂ ਦੱਸੀ, ਤੇ ਜਦੋਂ ਖਾਣ ਦੀ ਗੱਲ ਚੱਲੀ ਇਹਦੇ ਨਾਲ ਹੀ ਪਤਾ ਹੈ ਹਜ਼ੂਰ ਦਾ। ਹਜ਼ੂਰ ਨੇ ਫਰਮਾਇਆ ਸਭ ਰਸ ਮਿੱਠਾ ਮੰਨਿਆ, ਤੈਨੂੰ ਮਿਠਾਸ ਚੰਗੀ ਲੱਗਦੀ ਹੈ, ਤੂੰ ਪਰਮਾਤਮਾ ਦੇ ਨਾਮ ਨੂੰ ਮੰਨ ਲੈ, ਉਹਦੇ ਭਾਣੇ ਨੂੰ ਮੰਨ ਲੈ, ਉਹਦੀ ਮਤ ਨੂੰ ਮੰਨ ਲੈ, ਉਹਦੀ ਸਿੱਖਿਆ ਨੂੰ ਮੰਨ ਲੈ। ਸੱਚ ਇਹ ਵੇ ਜਿੱਦਣ ਤੈਨੂੰ ਮੰਨਣ ਦੀ ਜਾਂਚ ਆ ਜਾਏਗੀ ਨਾ, ਮੰਨਣ ਵਰਗੀ ਮਿਠਾਸ ਹੋਰ ਕਿਤੋਂ ਤੈਨੂੰ ਮਿਲਣੀ ਨਹੀਂ। ਸ਼ਾਇਦ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਭਾਣੇ ਦਾ ਸੰਬੰਧ ਮਿਠਾਸ ਨਾਲ ਕਿਉਂ, ਖਾਣੇ ਦਾ ਸੰਬੰਧ ਤੇ ਮਿਠਾਸ ਨਾਲ ਹੈ ਪਰ ਭਾਣੇ ਦਾ ਸੰਬੰਧ ਮਿਠਾਸ ਨਾਲ ਕਿਉਂ? ਮਹਾਰਾਜ ਕਹਿੰਦੇ ਨੇ ਉਹ ਮਿਠਾਸ ਖਾਣੇ ਵਿੱਚ ਵੀ ਨਹੀਂ ਜਿਹੜੀ ਮਿਠਾਸ ਰੱਬ ਦੇ ਭਾਣੇ ਵਿੱਚੋਂ ਮਿਲਦੀ ਹੈ। ਤਾਂ ਹੀ ਅਸੀਂ ਸ਼ਬਦ ਵਰਤਨੇ ਆ ਕਿ ਤੇਰਾ ਕੀ ਆ ਮਿੱਠਾ ਲੱਕ ਹੈ। ਮਹਾਰਾਜ ਕਹਿੰਦੇ ਨੇ ਕਿ ਦੇਖ, ਜੇ ਤੂੰ ਉਸ ਪਰਮਾਤਮਾ ਦੇ ਸ਼ਬਦ ਨੂੰ, ਭਾਣੇ ਨੂੰ, ਹੁਕਮ ਨੂੰ ਮੰਨ ਲੈ, ਇਦੂ ਵਰਗੀ ਕਿਤੇ ਮਿਠਾਸ ਨਹੀਂ। ਸਭ ਰਸ ਮਿੱਠਾ ਮੰਨਿਆ, ਸੁਣਿਆ, ਸਾਹ ਲਾਉਣੇ, ਤੇ ਜੇ ਤੂੰ ਕੰਨਾਂ ਨਾਲ ਸੁਣਨਾ ਸ਼ੁਰੂ ਕਰਦੇ, ਸਲੂਣੇ ਦਾ ਅਰਥ ਹੈ ਨਮਕੀਨ ਵਾਲੀਆਂ ਚੀਜ਼ਾਂ, ਆ ਸਬਜ਼ੀ ਦਾਲ ਭਾਜੀ, ਤੂੰ ਇਹ ਵੀ ਰਸ ਲੈਂਦਾ ਕਿ ਸਲੂਣਾ ਤੇ ਮਿੱਠਾ ਮਿਲੇ, ਮੰਨ ਲਏਗਾ ਇਹਦੇ ਵਿੱਚ ਮਿਠਾਸ ਹੀ, ਸੁਣ ਲਵੇਗਾ ਇਹਦੇ ਵਿੱਚ ਸਲੂਣਾਪਣ ਹੈ। ਤੇ ਜੇ ਤੂੰ ਆਪਣੀ ਜ਼ਬਾਨ ਤੋਂ, ਮਹਾਰਾਜ ਕਹਿੰਦੇ ਨੇ ਬੋਲਣਾ ਸ਼ੁਰੂ ਕਰ ਦੇਵੇਂ, ਇਹ ਖੱਟ ਤੁਰਸੀ ਬਣ ਜਾਏਗਾ ਨਾਮ। ਤੇ ਜੇਕਰ ਤੂੰ ਖੱਟ ਤੁਰਸੀ ਤੋਂ ਅੱਗੇ ਨਿਕਲੇ, ਮਹਾਰਾਜ ਕਹਿੰਦੇ ਨੇ ਤੂੰ ਕੀਰਤਨ ਕਰੇ, ਇਹ ਮਸਾਲੇ ਬਣ ਜਾਣਗੇ। ਤੇ ਜੇ ਤੇਰੇ ਅੰਦਰ ਭਾਵਨਾ ਪੈਦਾ ਹੋ ਗਈ ਆਪਣੇ ਗੁਰੂ ਲਈ, ਆਪਣੇ ਸਤਿਗੁਰੂ ਦੇ ਸ਼ਬਦ ਲਈ, ਸੱਚ ਇਹਵੇ ਕਿ ਭਾਵਨਾ ਤੇਰੇ ਵਾਸਤੇ 36 ਪ੍ਰਕਾਰ ਦਾ ਭੋਜਨ ਬਣ ਜਾਏ। ਬੇਨਤੀ ਹੈ ਕਿ ਸਭ ਰਸ ਮਿੱਠਾ ਮੰਨਿਆ, ਸੁਣਿਆ, ਸਾਹ ਲਾਉਣੇ, ਖੱਟ ਤੁਰਸੀ ਮੁੱਖ ਬੋਲਣਾ, ਮਾਰਨ, ਮਾਰਨ ਮੀਨਸ ਮਾਰਨਾ ਨਹੀਂ, ਮਾਰਨ ਦਾ ਅਰਥ ਹੈ ਮਸਾਲਾ, ਮਾਰਨ ਨਾਦ ਕੀ ਏ, 36 ਅੰਮ੍ਰਿਤ ਭਾਉ ਏਕ, ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ, ਚੱਲੈ ਵਿਕਾਰ। ਦੇਖੋ ਪਾਣ ਤੇ ਖਾਣ ਦੀ ਜ਼ਿੰਦਗੀ ਜੀਣ ਦਾ ਤਰੀਕਾ ਦੱਸ ਦਿੱਤਾ, ਤੇ ਜਦੋਂ ਆਪਾਂ ਕਿਰਤਕਾਰ ਕਰਨ ਲੱਗੇ, ਇਹ ਸ਼ਬਦ ਹੀ ਸਾਨੂੰ ਰੋਸ਼ਨੀ ਦਿੰਦਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਹ ਸ਼ਬਦ ਨੇ ਜੀਣ ਦਾ ਤਰੀਕਾ ਦੱਸਿਆ ਕਿ ਜੇ ਰਤ ਲੱਗੈ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਇਹ ਸ਼ਬਦ ਨੇ ਸਾਨੂੰ ਦੱਸਿਆ ਕਿ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ, ਬੁਰੀ ਕਿਉਂ ਘਾਲੀਐ। ਗੁਰਮੁਖੋ ਇਹ ਜ਼ਿੰਦਗੀ ਜੀਣ ਦੀਆਂ ਜੁਗਤਾਂ ਨੇ ਬਾਣੀ ਵਿੱਚ, ਮੈਂ ਸਿਰਫ ਟਿਊਕ ਮਾਤਰ ਸ਼ਬਦ ਲਿਆ ਕਿ ਗੁਰਬਾਣੀ ਦੱਸਦੀ ਹੈ ਕਿ ਜ਼ਿੰਦਗੀ ਨੂੰ ਜੀਣਾ ਕਿਵੇਂ ਹੈ, ਤੇ ਕੁਰਬਾਨੀ ਦੱਸਦੀ ਏ ਕਿ ਸਮਾਂ ਆ ਬਣੇ ਤੇ ਮਰਨਾ ਕਿਵੇਂ ਹੈ। ਫਿਰ ਸ਼ਬਦ ਅੱਗੇ ਕਹਾਂ ਕਿ ਦੇਖੋ ਹਜ਼ੂਰ ਦੇ ਰੋਜ਼ ਅਸੀਂ ਬਚਨ ਪੜ੍ਹਦੇ ਹਾਂ ਆਨੰਦ ਸਾਹਿਬ, ਸਤਿਗੁਰੂ ਮਨ ਨੂੰ ਮੁਖਾਤਬ ਕਰਦੇ ਇੱਕ ਬਚਨ ਕਹਿੰਦੇ, ਇਹ ਵੀ ਤੇ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਹੈ ਨਾ, ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮੈਂ ਸਿਰਫ ਇੱਕ ਬੇਨਤੀ ਕਰਨੀ ਸੀ ਕਿ ਗੁਰਬਾਣੀ ਦੱਸ ਦਈਏ ਕਿ ਜ਼ਿੰਦਗੀ ਕਿਵੇਂ ਜੀਏ, ਉਹਦੇ ਵਿੱਚ ਸਾਡਾ ਬਾਹਰ ਦਾ ਜੀਵਨ ਵੀ ਹੈ, ਉਹਦੇ ਵਿੱਚ ਸਾਡਾ ਅਧਿਆਤਮਕ ਜੀਵਨ ਵੀ ਹੈ। ਪਰ ਇੱਕ ਗੱਲ ਬੜੀ ਸਪਸ਼ਟ ਹੈ, ਗੁਰਬਾਣੀ ਭਾਵੇਂ ਰਾਜਨੀਤਿਕ ਜੀਵਨ ਦੀ ਗੱਲ ਕਰੇ, ਗੁਰਬਾਣੀ ਭਾਵੇਂ ਸਾਡੇ ਸਮਾਜਿਕ ਵਿਵਸਥਾ ਦੀ ਗੱਲ ਕਰੇ, ਗੁਰਬਾਣੀ ਭਾਵੇਂ ਸਾਡੇ ਨਿੱਜੀ ਪਰਿਵਾਰ ਦੀ ਗੱਲ ਕਰੇ, ਪਰ ਇੱਕ ਗੱਲ ਸਾਰੀਆਂ ਥਾਵਾਂ ਤੇ ਮਿਲੇਗੀ ਕਿ ਪਰਮਾਤਮਾ ਦੀ ਬੰਦਗੀ ਤੇ ਸਿਮਰਨ ਤੋਂ ਬਿਨਾਂ ਜ਼ਿੰਦਗੀ ਦਾ ਹਰ ਪੜਾਅ ਹੀ ਵਿਅਰਥ ਹੈ। ਜੇ ਤੇਰੇ ਕੋਲ ਸਿਮਰਨ ਹੈ, ਤੇਰਾ ਗ੍ਰਿਸਤ ਵੀ ਸਫਲ ਹੈ। ਜੇ ਤੇਰੇ ਕੋਲ ਬੰਦਗੀ ਹੈ,
तेरा राज भाग भी सबल कह, जे तेरे कुल गुरु दा शब्द कह, ते तेरा परिवार भी सफल कह, जे बंदगी नहीं ते फिर गुरु ग्रंथ साहिब कहिंदे ने क्या खादा है क्या पैदा है होए, कि ये जिंदगी जीन दा तरीका नहीं, क्या खादा है क्या पैदा है होए, जामा ना ही सच्चा सोए, क्या मेवा क्या घो गुड़ मीठा, क्या मैदा क्या मांस, क्या कपड़ क्या से सुखाली, कि जै भोग बिलास। मैं ता ही शब्द चुन लिया क्योंकि एदे विच मुकम्मल जिंदगी आ जांदी, राज भाग आ जांदा है, परिवार आ जांदा है, पाना आ जांदा है, खाना आ जांदा है, क्या खादा है क्या पहनदा है खोए, जम ना ही सच्चा सोए, क्या मेवा क्या घ्यो गुड़ मीठा, क्या मैदा क्या मांस, क्या कपड़ क्या से सुखाली, कि जै भोग विलास, क्या लश्कर क्या नेब खवासी, आवे महली वास, सब कुछ खोण दे बावजूद नानक सच्चे नाम बिन सब तोल विनाश। जे नाम नहीं ते लश्कर भी विनाशक है, जे नाम नहीं ते खादा पैदा भी विनाशक है, जे नाम नहीं ते तन उत्ते पाए हुए कीमती वस्त्र ओ भी विनाश ने। आओ थोड़ा जा होर तुरी अगे, जदों कोई शब्द न जुड़दा है ते शब्द ओनू की बख्शदा है, तन गुरु अर्जुन देव जी का एक बचन है, क्योंकि मैं हिस्टरी दे नाल नाल मेरी इच्छा है कि हर साल असी इतिहास दे पन्ने ओई परतने ने। भाई हरपाल सिंह दस रहे सन कि अगे भी विचरनिया इस स्थान ते, पर जदो पोह दियां ककरीलियां रातां आउंदियां ने सच एवे उदो चार चफेरे पूरी दा पूरा माहौल वातावरण बैरागमई हो जांदा है। चार चफेरे केवल तां केवल बैराग दियां कांगां उठदियां ने, पर मैं एक बेनती जरूर करदा जावां, कल माछी वाड़े भी कीती सी, ये शहादत दिहाड़े रहन दईए, इन्हां नूं जन्म दिहाड़े ना बनाई। शहादत दिहाड़ा बैराग दा है, बिरहा दा है, हसन दा नहीं, टिचरां दा नहीं, मजाक दा नहीं, खाण ते पीण दा नहीं, जीव दे चस्के लैण दा नहीं, ठंडे बुरज ते बैठियां नूं सिर्फ मोती राम मेरा दुध पियांदा पिया। भाई साहब दस के गए ना कपड़े ना लंगर ना भोजन, पर आपां थां थां ते लंगर चखने खा स्वाद लैने आ, जी सदके पेट भर ली तन नूं चलाण ली आपां लंगर छकीए, पर घट्टो घट जिंदगी विच एक अद्धी रात कुछ समा बुरज ते बैठ के भी देख लीए भी ओ बैठने ठंड दा नजारा की हो जिया, बंदगी की हो जी है। सिमरन दा निग की है, एक शब्द कह के गुरबाणी दे मुतलक धन गुरु अर्जुन देव जी ने एक ऐलान किया, कहन लगे दुनिया दे लोगो, मैं अपनी रचना विच अपनी बाणी विच लिख के देन लगा कि गुरु ग्रंथ साहिब दे एक एक शब्द अमृत दे नाल भरपूर है, अमृत नाल भिजिया हुए है। ते महाराज एदा फल कहिंदे ने जेड़ा इंसान इस बाणी नू अपनी जिंदगी विच एक वारी पढ़ लवे, अपने हिरदे नू स्पर्श करा लवे, ओदे अंदर नू सकून मिलेगा, कल्ला सकून नहीं, ओदे जीवन नू बाणी खेड़ा देगी, इकल्ला खेड़ा की नहीं, जिस नू मौत नू लोक भय कहिंदे ने, जेड़ा शब्द नाल जुड़ेगा ओदा मौत दा भय भी सदा खत्म हो जाए। सतगुरु दे अमृत शब्द के खमारी प्यारी अमृत तारी गुर निमख ना मनते तारी रे, गुरबाणी साडी जिंदगी है, हमारी प्यारी अमृत तारी गुर निमख ना मनते तारी रे, दर्शन परसन सरसन खरसन, गुरबाणी दे दर्शन कर, गुरबाणी तेरे अंदर नु स्पर्श करेगी, तेनू रस आवेगा आनंद आवेगा, दर्शन परसन सरसन हरसन रंग रंगी करतारी रे। अगले बचन खेन राम थोड़ा जा तजर्बा कर, तू थोड़ा जा वक्त बाणी ली कढ़ तां सही, ते महाराज दे नाल खिन रम थोड़ा जा समा रमन नाल याद करन नाल होवेगा कि कहन लगे तेरी संबंध तेरी पहुंच गुरु नाल हो जाएगी, जदों हर वेले बाणी नाल जुड़ जाएगा ते जमा दा भय भी सदा ली मुक जाएगा। खिन रम गुर गम खर दम नै जम, महाराज कहिंदे ने ओनू अपने हिरदे दा गले दा हार बना ले। मैं अर्ज आरंभ कीती है ਗੁਰਬਾਣੀ ਨੇ ਦੱਸਿਆ ਜੀਣਾ ਕਿਵੇਂ ਵੇ, ਤੇ ਫਿਰ ਗੁਰਬਾਣੀ ਨੇ ਦੱਸਿਆ ਸਮਾਂ ਆ ਬਣੇ ਤੇ ਮਰਨਾ ਕਿਵੇਂ ਹੈ। ਮਰਨਾ ਤਾਂ ਸਭ ਨੇ ਵੇ, ਸੱਚ ਇਵੇ ਧੱਕੇ ਨਾਲ ਮੌਤ ਖਿੱਚ ਕੇ ਲਿਜਾਏ ਤੇ ਗੱਲ ਵੱਖਰੀ ਕਿ ਮੌਤ ਸਾਹਮਣੇ ਦਿਸਦੀ ਹੋਵੇ ਤੇ ਮੌਤ ਨੂੰ ਜਿੱਤਣ ਦਾ ਬਲ ਹੋਵੇ, ਇਹ ਗੁਰਬਾਣੀ ਨੇ ਸਾਨੂੰ ਮਰਨਾ ਦਿਸਿਆ। ਕਿਵੇਂ ਮਰਨਾ ਹੈ? ਸਤਿਗੁਰੂ ਦਾ ਅਸੀਂ ਬਚਨ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ, ਉਂਝ ਮੈਂ ਇੱਕ ਅਰਜ਼ ਕਰਦੇ ਹਾਂ ਕਿ ਗੁਰਬਾਣੀ ਵਿੱਚ ਤਿੰਨ ਤਰ੍ਹਾਂ ਦੀ ਮੌਤ ਸਵੀਕਾਰੀ ਗਈ ਹੈ। ਭਾਵੇਂ ਵਿਦਵਾਨ ਮੌਤ ਦੀ ਵਿਆਖਿਆ ਕਰਦਿਆਂ ਕਈ ਤਰ੍ਹਾਂ ਦੀ ਮੌਤ ਦੱਸਦੇ, ਆਰਥਿਕ ਮੌਤ, ਰਾਜਨੀਤਿਕ ਮੌਤ, ਅਧਿਆਤਮਿਕ ਜੀਵਨ ਦੀ ਮੌਤ, ਸਮਾਜਿਕ ਮੌਤ, ਪਰ ਅਸੀਂ ਸ਼ਬਦ ਦੀ ਰੋਸ਼ਨੀ 'ਚ ਦੇਖੀਏ ਤਿੰਨ ਤਰ੍ਹਾਂ ਦੀ ਮੌਤ ਗੁਰੂ ਗ੍ਰੰਥ ਸਾਹਿਬ ਨੇ ਦੱਸੀ ਹੈ। ਇੱਕ ਮੌਤ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਪੈਦਾ ਹੋਇਆ ਉਹਨੇ ਇੱਕ ਦਿਨ ਮਰਨਾ ਹੈ, ਇਹ ਮੌਤ ਫਿਜ਼ੀਕਲ ਡੈਥ ਹੈ। ਸਰੀਰਕ ਮੌਤ ਹੈ, ਇਹਦੇ ਸੰਬੰਧ ਵਿੱਚ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ। ਜਾਂ ਮਹਾਰਾਜ ਜੀ ਨੇ ਕਿਹਾ ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਬਾਡ ਪੁਰਾਣੀ, ਜੋ ਜਨਮੈ ਸੋ ਜਾਨੋ ਮੂਵਾਂ, ਜੋ ਜੰਮਿਆ ਉਹ ਮਰੇਗਾ। ਮਹਾਰਾਜ ਜੀ ਨੇ ਬੇਅੰਤ ਸ਼ਬਦ ਕਹੇ, ਕਹਿਣ ਲੱਗੇ ਮਰਨ ਲਿਖਾਏ ਮੰਡਲ ਮੈਂ ਆਏ, ਕਿ ਇਨਸਾਨ ਤੂੰ ਮੌਤ ਲਿਖਾ ਕੇ ਆਇਆ ਉਹ ਫਿਜ਼ੀਕਲ ਡੈਥ, ਤੇ ਉਹ ਡੈਥ ਤੋਂ ਅੱਜ ਤੱਕ ਕੋਈ ਬਚਿਆ ਵੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਤਾਂ ਬਚਨ ਨੇ ਕਿ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ, ਛੱਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ਼, ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਹੈ, ਮਾਨ ਸੇ ਮਹੀਪ ਉਹ ਦਲੀਪ ਕੇ ਸੇ ਛੱਤਰ ਧਾਰੀ, ਵੱਡੋ ਅਭਿਮਾਨ ਪੁੱਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸਰ ਦਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਉਹ ਫਿਜ਼ੀਕਲ ਡੈਥ ਹੈ, ਜੋ ਆਇਆ ਉਹਨੇ ਜਾਣਾ। ਇਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਬੇਨਤੀ ਕਰਾਂ, ਇੱਕ ਫਿਜ਼ੀਕਲ ਡੈਥ ਮੌਤ, ਇਹ ਆਪਾਂ ਕਹਾਂਗੇ ਸਾਨੂੰ ਸਭ ਨੂੰ ਪਤਾ ਹੈ, ਚੇਤੇ ਰੱਖਣਾ। ਪਤਾ ਹੋਣਾ ਤੇ ਮਹਿਸੂਸ ਕਰਨਾ ਦੋਨਾਂ ਵਿੱਚ ਬੜਾ ਅੰਤਰ ਜੇ। ਮੈਂ ਸ਼ਬਦ ਫਿਰ ਦੁਹਰਾ ਦਿਆਂ, ਅਸੀਂ ਕਹਾਂਗੇ ਸਾਨੂੰ ਸਭ ਨੂੰ ਪਤਾ, ਕੋਈ ਨਵੀਂ ਗੱਲ, ਸਭ ਨੇ ਮਰਨਾ, ਪਰ ਚੇਤੇ ਰੱਖਿਓ ਸਭ ਨੇ ਮਰਨਾ ਸ਼ਬਦ ਜ਼ਰੂਰ ਕਹੇ, ਪਰ ਇਹ ਕਹਿੰਦੇ ਆ ਗਵਾਂਢੀ ਨੇ ਮਰਨਾ, ਆਪਣੀ ਮੌਤ ਆਉਣ ਲੱਗਿਆਂ ਕੰਬਦਾ। ਪਤਾ ਹੋਣਾ ਹੋਰ ਚੀਜ਼ ਏ, ਮਹਿਸੂਸ ਕਰਨਾ ਹੋਰ ਚੀਜ਼ ਏ। ਪਤਾ ਤਾਂ ਮੂਲੇ ਨੂੰ ਵੀ ਸੀ, ਉਹਨੇ ਵੀ ਲਿਖ ਦਿੱਤਾ ਕਿ ਮਰਨਾ ਸੱਚ ਤੇ ਜਿਉਣਾ ਝੂਠ, ਲਿਖ ਉਹਨੂੰ ਵੀ ਦਿੱਤਾ, ਪਤਾ ਉਹਨੂੰ ਵੀ ਸੀ, ਪਰ ਮੌਤ ਮਹਿਸੂਸ ਨਹੀਂ ਸੀ ਉਹਨੇ ਕੀਤੀ ਹੋਈ। ਮੈਂ ਸ਼ਬਦ ਕਹਿਣ ਲੱਗਾ ਕਿ ਇੱਕ ਹੈ ਫਿਜ਼ੀਕਲ ਡੈਥ, ਸਰੀਰਕ ਤੌਰ ਤੇ ਮਰਨਾ, ਦੂਜੀ ਮੌਤ ਹੈ ਕਿ ਸਰੀਰ ਜਿੰਦਾ ਰਹਿਣਾ, ਰੋਜ਼ ਖਾਣਾ ਵੀ, ਰੋਜ਼ ਪੀਣਾ ਵੀ, ਰੋਜ਼ ਤਨ ਉੱਪਰ ਬਸਤਰ ਵੀ ਉੱਡਨੇ, ਮਨੁੱਖੀ ਜੀਵਨ ਵਿੱਚ ਵਿਚਰਨਾ ਵੀ। ਪਰ ਮਹਾਰਾਜ ਕਹਿੰਦੇ ਨੇ ਇਹ ਦੂਸਰੀ ਮੌਤ ਹੈ, ਜਦੋਂ ਇਨਸਾਨ ਖਾਏ ਵੀ, ਪੀਏ ਵੀ, ਬੋਲੇ ਵੀ, ਗਾਏ ਵੀ, ਕਥਾ ਵੀ ਕਰੇ, ਲਿਖੇ ਵੀ, ਪਰ ਜੇ ਉਹਦੇ ਅੰਦਰ ਰੱਬ ਦੀ ਬੰਦਗੀ ਨਹੀਂ, ਸੱਚ ਇਵੇਂ ਨਾਮ ਤੋਂ ਬਿਨਾਂ ਚੱਲਦੀ ਫਿਰਦੀ ਇੱਕ ਲਾਸ਼ ਹੈ, ਇਹ ਦੂਜੀ ਤਰ੍ਹਾਂ ਦੀ ਮੌਤ ਹੈ। ਅਸੀਂ ਸਾਰੇ ਪੜ੍ਹਨੇ ਹਾਂ, ਮੈਂ ਦੋ ਤਿੰਨ ਪ੍ਰਮਾਣ ਸਿਰਫ ਦੇ ਦੇਣਾ ਕਿ ਅਤ ਸੁੰਦਰ ਕੁਲੀਨ ਚਤੁਰ, ਇਹ ਦੂਜੀ ਤਰ੍ਹਾਂ ਦੀ ਮੌਤ। ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ, ਮਹਾਰਾਜ ਜੀ ਨੇ ਇਹ ਨਹੀਂ ਕਿਹਾ ਬੜਾ ਉੱਚਾ, ਕਹਿਣ ਲੱਗੇ ਨਹੀਂ, ਕੁੱਲ ਵੀ ਅਤ ਸ਼ਬਦ ਸਾਰੀਆਂ ਥਾਵਾਂ ਤੇ ਲੱਗੇਗਾ, ਕੱਲਾ ਅਤ ਸੁੰਦਰ ਨਹੀਂ, ਉਹ ਧਨਵੰਤ ਨਾਲ ਵੀ ਲੱਗੇਗਾ, ਕੁਲੀਨ ਨਾਲ ਵੀ ਲੱਗੇਗਾ, ਗਿਆਨੀ ਨਾਲ ਵੀ ਲੱਗੇਗਾ। ਅਤ ਦਾ ਸੋਹਣਾ, ਅਤ ਦਾ ਕੁੱਲ ਵਾਲਾ, ਅਤ ਦਾ ਤਨਾਡ, ਅਤ ਦਾ ਗਿਆਨੀ, ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ। ਬਾਬਾ ਜੀ ਕਹਿੰਦੇ ਜਿਉਂਦਾ ਥੋੜਾ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ, ਭਗਵੰਤ ਮੁਰਦਾ ਹੈ। ਦੂਸਰਾ ਬਚਨ ਹਜ਼ੂਰ ਦਾ ਗੁਰੂ ਰਾਮਦਾਸ ਜੀ ਦਾ, ਕਹਿਣ ਲੱਗੇ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ, ਉਹ ਤਾਂ ਮੁਰਦੇ ਨੇ, ਕਾਸਲੀ ਦੁਨੀਆਂ ਤੇ ਆਏ। ਸਾਹਿਬ ਨੇ ਕਿਹਾ ਜਿਨ ਹਰ ਕਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀਜਾ ਹਰ ਬਾਂਝਾ, ਤਿਨ ਸੁਣੀ ਦੇ ਫਿਰੈ ਬਿਨ ਨਾਮ ਹੈ। ਸੁਣੀ ਦੇ ਲਾਸ਼ ਹੈ, ਮੁਰਦਾ ਨੇ, ਤਿਨ ਸੁਣੀ ਦੇ ਫਿਰੈ ਬਿਨ ਨਾਮ ਹੈ, ਉਹ ਖੱਪ ਖੱਪ ਮੂਵੇ ਕਰਾਂਜਾ, ਉਹ ਜਿਉਂਦੇ ਜੀ ਮਰ ਗਏ। ਮੈਂ ਤੀਸਰੀ ਬੇਨਤੀ ਕਰਨੀ ਚਾਹੁੰਦਾ, ਇੱਕ ਫਿਜ਼ੀਕਲ ਡੈਥ, ਦੂਸਰਾ ਸਰੀਰਕ ਤੌਰ ਤੇ ਜੀਣਾ, ਪਰ ਜੇ ਅੰਦਰ ਨਾਮ ਨਹੀਂ, ਸਿਮਰਨ ਨਹੀਂ, ਸੇਵਾ ਨਹੀਂ, ਗੁਰਮਤਿ ਦੀ ਰੋਸ਼ਨੀ ਵਿੱਚ ਉਹ ਚੱਲਦੀ ਫਿਰਦੀ ਲਾਸ਼ ਤੋਂ ਵੱਧ ਕੁਛ ਨਹੀਂ। ਤੀਸਰੀ ਮੌਤ ਹੈ, ਕਿਸੇ ਬ੍ਰਹਮ ਗਿਆਨੀ ਨੂੰ ਨਸੀਬ ਹੁੰਦੀ ਹੈ। ਮੈਂ ਅੱਜ ਵੀ ਭਾਈ ਸਾਹਿਬ ਨਾਲ ਬੈਠੇ ਕਹਿ ਰਿਹਾ ਸਾਂ, ਮੈਂ ਪੁੱਛ ਰਿਹਾ ਸਾਂ ਜੋਤੀ ਸਰੂਪ ਕਿਉਂ। ਇਹ ਕੱਲ ਵੈਸੇ ਅਰਜ਼ ਕਰਾਂਗਾ ਜੇ ਸਤਿਗੁਰੂ ਸਮਤ ਬਖਸ਼ਣ, ਜੋਤੀ ਸਰੂਪ ਕਿਉਂ ਹੈ? ਦੋ ਸ਼ਬਦ, ਇੱਕ ਜੋਤੀ ਤੇ ਦੂਸਰਾ ਸਵਰੂਪ, ਇਹਦੇ ਕੋਈ ਅਰਥ ਨੇ? ਬਹੁਤ ਗਹਿਰੇ ਅਰਥ ਨੇ ਜੋਤੀ ਔਰ ਸਵਰੂਪ ਦੇ। ਫਿਰ ਮੈਂ ਆਪਣੇ ਵਿਸ਼ੇ ਅੰਦਰ ਰਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੇ ਕਿਹਾ ਕਿ ਇਹ ਤੀਸਰੀ ਤਰ੍ਹਾਂ ਦੀ ਮੌਤ ਬ੍ਰਹਮ ਗਿਆਨੀ ਦੀ ਮੌਤ ਹੈ। ਯਾਦ ਰੱਖਿਓ, ਆਮ ਤੌਰ ਤੇ ਬੰਦਾ ਮਰਦਾ ਹੈ ਤੇ ਅਸੀਂ ਕਹਿੰਦੇ ਹਾਂ ਜ਼ਿੰਦਗੀ ਦਾ ਅੰਤ ਹੋ ਗਿਆ, ਤੇ ਜਦੋਂ ਤੀਜੀ ਤਰ੍ਹਾਂ ਦੀ ਮੌਤ ਕੋਈ ਮਰਦਾ, ਉਹਦੇ ਵਿੱਚੋਂ ਜੀਵਨ ਆਰੰਭ ਹੁੰਦਾ। ਉਹਨੂੰ ਹਜ਼ੂਰ ਨੇ ਕਿਹਾ ਕਿ ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ, ਜਿਉਂਦੇ ਜੀ ਮਰ ਜਾਣਾ, ਇਹ ਤੀਸਰੀ ਮੌਤ ਹੈ। ਸ਼ਬਦ ਮਰੋ ਫਿਰ ਜੀਵੋ ਸਦਕੀ, ਇਹ ਨਹੀਂ ਕਿਹਾ ਵੀ ਅੰਤਮ ਅਰਦਾਸ ਹੋ ਗਈ। ਆਮ ਤੌਰ ਤੇ ਬੰਦਾ ਮਰਦਾ ਤੇ ਕਹਿੰਦੇ ਆ ਅੰਤਮ ਅਰਦਾਸ, ਸੱਚ ਇਵੇਂ ਜਦੋਂ ਸ਼ਬਦ ਵਿੱਚ ਮਰਦਾ ਉਹਦੀ ਅੰਤਮ ਅਰਦਾਸ ਨੇ ਉਹਦੀ ਜ਼ਿੰਦਗੀ ਸ਼ੁਰੂ ਹੁੰਦੀ। ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਅੱਖੀਂ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ, ਮਹਾਰਾਜ ਕਹਿੰਦੇ ਨੇ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਵੈ ਬਾਜੋ ਬੋਲਣਾ ਇਉਂ ਜੀਵਤ ਮਰਨਾ। ਧਿਆਨ ਦਿਆ ਜੇ, ਇੱਕ ਬੜੀ ਪਰਮਾ ਅਵਸਥਾ ਹੈ ਕਿ ਅੱਖਾਂ ਤੋਂ ਬਿਨਾਂ ਦੇਖਣਾ ਕੀ ਹੈ, ਕੰਨਾਂ ਤੋਂ ਬਿਨਾਂ ਸੁਣਨਾ ਕੀ ਹੈ, ਜ਼ਬਾਨ ਤੋਂ ਬਿਨਾਂ ਬੋਲਣਾ ਕੀ ਹੈ, ਪੈਰਾਂ ਤੋਂ ਬਿਨਾਂ ਚੱਲਣਾ ਕੀ ਹੈ, ਹੱਥਾਂ ਤੋਂ ਬਿਨਾਂ ਕਰਨਾ ਕੀ। ਇਹ ਪਰਮ ਅਵਸਥਾ ਹੈ। ਜਦੋਂ ਕੋਈ ਸ਼ਬਦ ਵਿੱਚ ਮਰ ਜਾਂਦਾ, ਸੱਚ ਇਵੇ ਉਹ ਇੰਦਰੀਆਂ ਦਾ ਮੁਥਾਜ ਨਹੀਂ ਰਹਿੰਦਾ, ਉਹ ਉਸ ਮੰਡਲ ਵਿੱਚੋਂ ਪਹੁੰਚ ਜਾਂਦਾ ਜਿੱਥੇ ਅੱਖਾਂ ਤੋਂ ਬਿਨਾਂ ਦੇਖਿਆ ਜਾਂਦਾ। ਭਾਵੇਂ ਵਿਦਵਾਨ ਟੀਕਾਕਾਰਾਂ ਨੇ ਅਰਥ ਕੀਤੇ ਕਿ ਪਰਾਈ ਦ੍ਰਿਸ਼ਟੀ ਵੱਲੋਂ ਹਟ ਜਾਂਦਾ, ਨਿੰਦਿਆ ਵੱਲੋਂ ਹਟ ਜਾਂਦਾ, ਉਹ ਬੁਰੇ ਕਰਮਾਂ ਵੱਲੋਂ ਹਟ ਜਾਂਦਾ। ਚੇਤੇ ਰੱਖਿਓ, ਇਹ ਸਦਾਚਾਰਕ ਗੁਣ ਤਾਂ ਕੋਈ ਵੀ ਸਿਖਾ ਸਕਦਾ, ਪਰ ਅਸਲ ਵਿੱਚ ਇਹਦੇ ਅਰਥ ਬਹੁਤ ਗਹਿਰੇ ਨੇ। ਅਸੀਂ ਅੱਖਾਂ ਨਾਲ ਦੇਖਦੇ ਹਾਂ, ਯਾਦ ਰੱਖਿਓ ਜਦੋਂ ਅੰਦਰ ਦਾ ਚਲਕਾਰਾ ਪੈਂਦਾ ਉਦੋਂ ਬਾਹਰ ਦੀਆਂ ਪੁਤਲੀਆਂ, ਭਾਈ ਸਾਹਿਬ ਉਦਣ ਕਹਿ ਰਹੇ ਸਨ, ਚੁਦਿਆ ਜਾਂਦੀਆਂ ਨੇ, ਬਾਹਰ ਦੀਆਂ ਪੁਤਲੀਆਂ ਬੰਦ ਹੋ ਜਾਂਦੀਆਂ ਨੇ, ਅੰਦਰ ਦੇ ਨੇਤਰ ਖੁੱਲ ਜਾਂਦੇ, ਬਾਹਰ ਦੇ ਕੰਨ ਬੋਲੇ ਹੋ ਜਾਂਦੇ ਨੇ, ਅੰਦਰ ਮਨ ਸਰੋਤਾ ਬਣ ਜਾਂਦਾ ਹੈ, ਬਾਹਰ ਦੀ ਜ਼ਬਾਨ ਚੁੱਪ ਕਰ ਜਾਂਦੀ ਏ, ਅੰਦਰ ਦਾ ਖੀਆ ਜ਼ਬਾਨ ਬਣ ਜਾਂਦਾ ਹੈ, ਬਾਹਰ ਦੇ ਪੈਰ ਨਹੀਂ ਚੱਲਦੇ ਪਰ ਸੁਰਤੀ ਦੇ ਰਸਤੇ, ਸੁਰਤੀ ਦੇ ਮਾਰਗ ਚੱਲਣ ਲੱਗ ਪੈਂਦਾ। ਉਹਨੂੰ ਭਾਵੇਂ ਗੁਰੂ ਅੰਗਦ ਸਾਹਿਬ ਦਾ ਬਚਨ ਹੈ ਇਹ ਮੌਤ, ਪਰ ਇਸੇ ਮੌਤ ਨੂੰ ਜਿਨ੍ਹਾਂ ਨੇ ਮਰਿਆ ਫਿਰ ਉਹਨਾਂ ਨੇ ਅੰਦਰ ਜ਼ਿੰਦਗੀ ਸ਼ੁਰੂ ਹੋਈ, ਤੇ ਉਹਨਾਂ ਨੇ ਆਪਣੀ ਰਸਨਾ ਤੋਂ ਕਿਹਾ ਕਬੀਰ ਜਾਂ ਦਿਨ ਖੌ ਮੂਆ। ਚੇਤੇ ਰੱਖਿਓ, ਤੀਜੀ ਤਰ੍ਹਾਂ ਦੀ ਮੌਤ ਹੈ, ਕਬੀਰ ਜਾਂ ਦਿਨ ਖੌ ਮੂਆ, ਪਾਛੈ ਬਯਾ ਆਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ, ਸੰਗੀ ਭਜੈ ਗੋਬਿੰਦ ਅੱਖੀ ਬਾਜੋ ਵੇਖਣ। ਉਹ ਮੌਤ ਜਿਹੜੀ ਮਰਨ ਤੋਂ ਬਾਅਦ ਜ਼ਿੰਦਗੀ ਸ਼ੁਰੂ ਹੋ ਜਾਏ। ਤੇ ਮੈਂ ਇੱਥੋਂ ਸ਼ੁਰੂਆਤ ਕਰਨ ਲੱਗਾ ਕਿਉਂਕਿ ਬਾਬਿਆਂ ਦਾ ਜ਼ਿਕਰ ਕਰਨਾ ਅਤ ਜ਼ਰੂਰੀ ਹੈ, ਉਹਨਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ। ਗੁਰੂ ਨਾਨਕ ਦੇ ਘਰ ਜਿਹੜੀ ਆਵਾਜ਼ ਨਿਕਲੀ ਨਾ, ਉਹ ਸੱਚ ਦੀ ਆਵਾਜ਼ ਸਿਰ ਤਲੀ ਤੇ ਰੱਖ ਕੇ ਨਿਕਲੀ ਸੀ। ਇਹੀ ਕਾਰਨ ਭਾਵੇਂ ਹਜ਼ੂਰ ਸੁਲਤਾਨਪੁਰ ਆਉਣ ਤੋਂ ਪਹਿਲਾਂ ਉਪਦੇਸ਼ ਦਿੰਦੇ ਪਏ ਨੇ, ਪਾਂਧੇ ਨੂੰ ਉਪਦੇਸ਼ ਦਿੱਤਾ, ਪ੍ਰੋਹਤ ਨੂੰ ਉਪਦੇਸ਼ ਦਿੱਤਾ, ਰਾਏ ਬੁਲਾਰ ਵਰਗਿਆਂ ਨੂੰ ਸੰਤੁਸ਼ਟ ਕੀਤਾ, ਆਪ ਕਹੋਗੇ ਸੀ ਤਾਂ ਸਾਹਿਬਜ਼ਾਦਿਆਂ ਦੀ ਯਾਦ ਪਿਛੋਕੜ ਵੱਲ ਚੱਲੀਏ। ਦੇਖੋ, ਗੁਰੂ ਨੇ ਜਿਸ ਦਿਨ ਸੱਚ ਦੀ ਆਵਾਜ਼ ਸ਼ਬਦ ਉਚਾਰਨ ਕੀਤਾ ਤੇ ਸੱਚ ਦੀ ਆਵਾਜ਼ ਜਿੱਥੋਂ ਗੁਰੂ ਨੇ ਕੱਢੀ, ਸੱਚ ਇਵੇ ਜਿਸ ਮੜੀਆਂ ਤੋਂ, ਜਿਨ੍ਹਾਂ ਕਬਰਾਂ ਤੋਂ ਲੋਕ ਪਏ ਖਾਂਦੇ ਸਨ, ਬਾਬੇ ਨੇ ਉਸ ਮੜੀਆਂ ਵਿੱਚ ਉੱਠ ਕੇ ਕਿਹਾ ਕਿ ਨਾ ਕੋ ਹਿੰਦੂ ਨਾ ਮੁਸਲਮਾਨ, ਇਹਦਾ ਮਤਲਬ ਸੀ ਸਭ ਤੋਂ ਵੱਡਾ ਭੈ ਲੋਕ ਮੜੀਆਂ ਦਾ ਮੌਤ ਦਾ ਦਿੰਦੇ ਨੇ, ਜਿਸ ਮੌਤ ਦਾ ਤੁਸੀਂ ਭੈ ਦਿੰਦੇ ਹੋ ਮੈਂ ਉਸ ਵਿੱਚ ਖਲੋ ਕੇ ਸੱਚ ਦੀ ਗੱਲ ਕਹਿ ਰਿਹਾ। ਸ਼ਬਦ ਥੋੜਾ ਜਿਹਾ ਸਮਝਣ ਵਾਲਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਫਿਰ ਕੁਛ ਮੌਤ ਦੇ ਸੰਬੰਧ ਵਿੱਚ ਕਿਹਾ। ਭਾਈ ਸਾਹਿਬ ਪੜ੍ਹ ਕੇ ਵੀ ਗਏ, ਕਹਿਣ ਲੱਗੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਇਹ ਵਕਤ ਮਿਲਿਆ ਆਪਾਂ ਜ਼ਰੂਰ ਇਹਦੀ ਵਿਆਖਿਆ ਕਰਾਂਗੇ।
ਕਿਉਂਕਿ ਇਹਦੇ ਵਿੱਚ ਬੜੀ ਵੱਡੀ ਰਮਜ ਹੈ। ਪ੍ਰੇਮ ਖੇਲ ਕੀ ਹੈ, ਚਾਉ ਕੀ ਹੈ, ਕਿਉਂਕਿ ਚਾਹ ਤੋਂ ਬਿਨਾਂ ਖੇਡ ਦੀ ਜਾਂਚ ਹੋਵੇ ਤੇ ਬੰਦਾ ਖੇਡਦਾ ਨਹੀਂ। ਆ ਬੱਚੇ ਨੇ ਨਿੱਕੇ ਨਿੱਕੇ ਖੇਡਦੇ ਨੇ, ਮੰਨ ਲਓ ਬੱਚਾ ਬਿਮਾਰ ਹੋਵੇ ਤੇ ਆਪਾਂ ਕਹੀਏ ਤੇਰੇ ਸਾਥੀ ਸਾਰੇ ਬਾਹਰ ਨੇ, ਉਹ ਆਪਣੇ ਖੇਲ ਦਾ ਸਮਾਨ ਲੈ ਕੇ ਬਾਹਰ ਜਾਏਗਾ ਤੇ ਘੜੀ ਪਿੱਛੋਂ ਵਾਪਸ ਆ ਜਾਏਗਾ, ਪੁੱਛੀਏ ਕਿਉਂ, ਕਹਿੰਦਾ ਅੱਜ ਮੇਰਾ ਚਿੱਤ ਨਹੀਂ ਮੰਨਦਾ ਖੇਡਣ ਨੂੰ, ਕਿਉਂਕਿ ਖੇਡ ਦਾ ਵੀ ਸਵਾਦ ਚਾਹ ਹੁੰਦਾ ਜੇ ਅੰਦਰ ਚਾਹ ਹੋਵੇਗਾ। ਮਰਨ ਦਾ ਸਵਾਦ ਵੀ ਤਾਂ ਹੁੰਦਾ ਜੇ ਚਾਹ ਹੋਵੇ, ਮਜਬੂਰੀ ਨਾ ਹੋਵੇ। ਸ਼ਹਾਦਤ ਮਜਬੂਰੀ ਦਾ ਨਾਮ ਨਹੀਂ, ਬੇਨਤੀ ਸਮਝਿਓ, ਸ਼ਹਾਦਤ ਮਜਬੂਰੀ ਦਾ ਨਾਮ ਨਹੀਂ, ਸ਼ਹਾਦਤ ਚਾਹ ਦਾ ਨਾਮ ਹੈ। ਇੱਕ ਹੋਰ ਬੇਨਤੀ ਕਰਦੇ ਹਾਂ, ਸ਼ਹੀਦ ਮਾਂ ਦੀ ਗੋਦ ਚੋਂ ਪੈਦਾ ਨਹੀਂ ਜੇ ਹੁੰਦੇ, ਇਹਨੂੰ ਸਮਝਿਓ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਲਿਖਿਆ ਕਿ ਸ਼ਹੀਦ ਮਾਂ ਦੀ ਗੋਦ ਵਿੱਚੋਂ ਨਹੀਂ, ਮਾਂ ਦੀ ਗੋਦ ਇੱਕ ਬੱਚੇ ਨੂੰ ਜਨਮ ਦਿੰਦੀ ਏ, ਦੋ ਨੂੰ ਦੇਗੀ, ਤਿੰਨ ਨੂੰ ਦੇਗੀ, ਕੋਈ ਤੋਪ ਨਾਲ, ਕੋਈ ਗੋਲੀ ਨਾਲ, ਕੋਈ ਨੇਜੇ ਨਾਲ, ਉਹਦੀ ਗੋਦ ਸੁਣੀ ਕਰੇਗਾ। ਸ਼ਹੀਦ ਹਮੇਸ਼ਾ ਕੌਮ ਦੀ ਗੋਦ ਵਿੱਚੋਂ ਪੈਦਾ ਹੁੰਦੇ, ਸ਼ਹੀਦ ਸਿਧਾਂਤ ਵਿੱਚੋਂ ਪੈਦਾ ਹੁੰਦੇ ਨੇ। ਇੱਕ ਬੇਨਤੀ ਹੋਰ ਮੈਂ ਸ਼ਬਦ ਇੱਥੇ ਕਹਿ ਦੇਵਾਂ, ਇਹ ਸੀਸਗੰਜ ਸਾਹਿਬ ਵਿੱਚ ਮੈਂ ਕਿਹਾ ਸੀ ਕਿ ਫਰਿਆਦ ਕਰਨ ਆਏ ਪਰ ਸਿਰ ਦੇਣ ਕੇਵਲ ਗੁਰੂ ਤੇਗ ਬਹਾਦਰ ਗਿਆ ਹੈ। ਫਰਿਆਦ ਕਰਨ ਸਾਰੇ ਆਏ ਪਰ ਸੀਸ ਦੇਣ ਗੁਰੂ ਤੇਗ ਬਹਾਦਰ ਗਏ ਨੇ। ਬਸ ਇੰਨਾ ਕੁ ਫਰਕ ਜੇ ਸਿਆਸੀ ਬੰਦੇ ਵਿੱਚ ਤੇ ਧਰਮੀ ਬੰਦੇ ਵਿੱਚ, ਮੈਨੂੰ ਖਿਮਾ ਕਰਿਓ। ਸਿਆਸੀ ਕਹਿੰਦਾ ਹੈ ਸਮਾਂ ਆ ਬਣੇ ਪਿੱਛੇ ਹਟ ਜਾਓ, ਵਾਹਿਗੁਰੂ ਅੱਗੇ ਵਧੋ। ਸਿਆਸੀ ਅਕਸਰ ਕਹਿੰਦਾ ਅੱਗੇ ਵਧੋ, ਸ਼ਹੀਦ ਕਹਿੰਦਾ ਪਿਛਾ ਮੁੜੋ। ਪ੍ਰੋਫੈਸਰ ਸਾਹਿਬ ਦੀ ਇੱਕ ਲੇਖ ਹੈ ਸੱਚੀ ਸੁਰਮ ਗਤੀ, ਸਿਆਸੀ ਬੰਦਾ ਕਹਿੰਦਾ ਕਿ ਅੱਗੇ ਵਧੋ, ਸ਼ਹੀਦ ਕਹਿੰਦਾ ਪਿੱਛੇ ਮੁੜੋ। ਆਪਾਂ ਕਹਾਂਗੇ ਦੇ ਅਰਥ ਕੀ, ਸਿਆਸੀ ਬੰਦਾ ਕਹਿੰਦਾ ਸਮਾਂ ਆ ਬਣਿਆ ਤੁਸੀਂ ਅੱਗੇ ਵੱਧ ਕੇ ਲੜੋ, ਪਰ ਸ਼ਹੀਦ ਕਹਿੰਦਾ ਨਹੀਂ ਤੁਸੀਂ ਪਿੱਛੇ ਹਟੋ, ਮੁਸੀਬਤ ਦਾ ਮੁਕਾਬਲਾ ਮੈਂ ਛਾਤੀ ਡਾ ਕੇ ਕਰਾਂਗਾ। ਸ਼ਹੀਦ ਸਭ ਤੋਂ ਅੱਗੇ ਤੁਰਦਾ ਹੈ। ਮੈਂ ਫਿਰ ਬੇਨਤੀ ਕਰਾਂ, ਗੁਰੂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਮੇਰੇ ਘਰ ਵਿੱਚ ਮੌਤ ਮਜਬੂਰੀ ਨਹੀਂ, ਇਸ ਘਰ ਦੇ ਅੰਦਰ ਮੌਤ ਸਰਾਪ ਨਹੀਂ, ਇਸ ਘਰ ਦੇ ਅੰਦਰ ਮੌਤ ਕੇਵਲ ਭੈ ਨਹੀਂ। ਕਹਿਣ ਲੱਗੇ ਮੇਰੇ ਘਰ ਵਿੱਚ ਮੌਤ ਦੀ ਖੇਡ ਉਹ ਖੇਡੇਗਾ ਜਿਹਦੇ ਅੰਦਰ ਚਾਹ ਹੋਵੇਗਾ, ਤੇ ਜਿਹੜਾ ਚਾਹ ਦੀ ਖੇਡ ਖੇਡੇਗਾ ਸੱਚ ਐਵੇਂ ਉਹਦੇ ਵਾਸਤੇ ਮੌਤ ਵੀ ਕੀਰਤਨ ਸੋਹਲਾ ਬਣ ਜਾਏ। ਸ਼ਬਦ ਸਮਝਿਓ ਜਿੱਥੇ ਮੈਂ ਗੱਲ ਲਿਆਉਣੀ ਚਾਹੁੰਦਾ, ਉਹ ਕਿਵੇਂ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਪ੍ਰੇਮ ਖੇਲ ਕੀ ਹੈ, ਇੱਧਰ ਨਹੀਂ ਮੈਂ ਤੁਰਨਾ ਚਾਹੁੰਦਾ, ਚਾਹੋ ਕੀ ਹੈ। ਕਮਾਲ ਦੀ ਗੱਲ ਕਿ ਪ੍ਰੇਮ ਖੇਲ ਤੇ ਨਾਲ ਚਾਹੋ। ਜੇ ਤੈਨੂੰ ਪ੍ਰੇਮ ਦੀ ਖੇਡ ਦਾ ਚਾਹ ਹੈ ਤੇ ਪ੍ਰੇਮ ਦੀ ਖੇਡ ਬੈਟ ਬੱਲੇ ਨਾਲ ਨਹੀਂ ਜੇ ਖੇਡੀ ਜਾਂਦੀ। ਇਹ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਬੇਨਤੀ ਕਰਨ ਲੱਗਾ ਕਿ ਪ੍ਰੇਮ ਦੀ ਖੇਡ ਖਿੱਦੂ ਤੇ ਖੁੰਡੀ ਨਾਲ ਨਹੀਂ ਖੇਡੀ ਜਾਂਦੀ। ਕਬੀਰ ਸਾਹਿਬ ਨੇ ਖੇਡੀ, ਕਹਿਣ ਲੱਗੇ ਜਦੋਂ ਪ੍ਰੇਮ ਦੀ ਖੇਡ ਦੇ ਮੈਦਾਨ ਵਿੱਚ ਕੋਈ ਹੁੰਦਾ ਉਦੋਂ ਲੀਰਾਂ ਦੇ ਖਿੱਦੂ ਨਹੀਂ ਬਣਦੇ, ਸੱਚ ਇਹ ਵੀ ਉਦੋਂ ਸਿਰ ਖਿੱਦੂ ਬਣ ਜਾਂਦਾ ਹੈ ਤੇ ਗੁਰੂ ਦੇ ਚਰਨ ਜਿਹੜੇ ਨੇ ਉਹ ਸੱਟ ਮਾਰਦੇ ਨੇ, ਫਿਰ ਪ੍ਰਵਾਨ ਹੀ ਪ੍ਰਵਾਨ। ਕਬੀਰ ਜੋ ਤੋਂ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਗੋਏਦ ਮੀਨਸ ਗੇਂਦ। ਜੇ ਤੈਨੂੰ ਪ੍ਰੇਮ ਖੇਡਣ ਦਾ ਚਾਹ ਹੈ, ਇਸ ਖੇਡ ਵਿੱਚ ਬੈਟ ਬੱਲੇ ਨਹੀਂ ਅਤੇ ਸਿਰ ਦੀ ਗੇਂਦ ਬਣਦੀ। ਸਾਹਿਬ ਨੇ ਕਿਹਾ ਕਬੀਰ ਜੋ ਤੋਂ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਚ ਹੋਏ ਸੋ ਹੋਏ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ। ਮਹਾਰਾਜ ਕਹਿੰਦੇ ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਤਲੀ ਤੇ ਰੱਖ ਕੇ ਆਵੀ। ਮੈਂ ਸੋਹਿਲਾ ਤਾਂ ਸ਼ਬਦ ਵਰਤਿਆ, ਰੋਜ਼ ਅਸੀਂ ਪੜ੍ਹਦੇ ਹਾਂ, ਅਸਲ ਵਿੱਚ ਮੌਤ ਇੱਕ ਭੈਖ ਹੈ, ਪਰ ਮੇਰੇ ਗੁਰੂ ਨੇ ਕਹਿ ਦਿੱਤਾ ਕਿ ਮੈਂ ਮੌਤ ਨੂੰ ਵਿਆਹ ਵਿੱਚ ਤਬਦੀਲ ਕਰਨਾ ਚਾਹੁੰਦਾ। ਮੌਤ ਦਾ ਸੰਬੰਧ ਵਹਿਣਾ ਨਾਲੇ ਲੋਕਾਂ ਲਈ, ਜੇ ਕੋਈ ਮਰਦਾ ਲੋਕ ਵਹਿਣ ਪਾਉਂਦੇ ਨੇ ਟੁੱਟੇ ਹੋਏ ਰੱਬ ਤੋਂ, ਪਰ ਇਹਦੇ ਘਰ ਵਿੱਚ ਜਦੋਂ ਕੋਈ ਮਰਦਾ ਉਦੋਂ ਸੋਹਿਲਾ ਪੜਿਆ ਜਾਂਦਾ, ਸੋਹਿਲੇ ਦਾ ਸੰਬੰਧ ਵਿਆਹ ਦੇ ਗੀਤ ਨਾਲ ਹੈ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਮੈਂ ਪ੍ਰਕਰਨ ਅੰਦਰ ਰਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਨ ਨਾ ਕੀਜੈ। ਜਿਨ੍ਹਾਂ ਬਾਬਿਆਂ ਨੂੰ ਆਪਾਂ ਯਾਦ ਪੈ ਕਰਨੇ ਖਾਂ, ਭਾਈ ਸਾਹਿਬ ਨੇ ਕਿਹਾ ਸੱਚ ਏਵੇ, ਕਵੀ ਸੈਨਾਪਤ ਦਾ ਗੁਰੂ ਸ਼ੋਭਾ ਗ੍ਰੰਥ मैं इधर नहीं तुरना के ग्रंथां विच की कुछ कहे, पर जिन्नी रवानगी ते जिन्नी करुणा, जिन्ना दर्द अल्लाह यार खां जोगी ने गंजे शहीदा ते शहीदा ने वफा दोना नजमा विच पढ़िया है। सच ए जे कोई बुलारा बोले, कोई लैक्चर करे, ओदे शेरां तो बिना साका मुकम्मल ही नहीं बंदे दा हो सकता। मैं बेनती कर लगा, तन गुरु गोबिंद सिंह सच्चे पातशाह शुरुआत फिर अज चमकौरे बेनती कीती सी कि गुरु गोबिंद सिंह जी दे लख ते जिगर, तन तन बाबा जोरावर सिंह जी, तन तन बाबा फतेह सिंह जी, आनंदपुर साहब तो जदों निकले ने ते दादी मां ने एक नू अपने घोड़े दे अपनी गोद दे अगे बिठाया ते एक साहबजादे नू पिछे बिठाया। एक बेनती करा, एक ख्यालां दी भी सिरजना है, इतिहास दे तत्थ दो मिनट भी सुनाए जा सकते ने। करुणा रस भरन वास्ते अंदर नू चहलान दे लई ख्यालां नू सिरजना ही पैंदा है। बाबा फतेह सिंह अगे ने, तन तन बाबा जोरावर सिंह जी पिछे ने। आप जी नू ज्ञात है कि बाबा फतेह सिंह जी दी उम्र पौने कु दो साल दी सी जदों माता जीतो जी अकाल चलाना कर गए सन। भाई चौपा सिंह जी खिडावे बन के गुरु दे साहबजादियां नू घोड़ा बन के अपनी पिठ दे उपर चढ़ा के खिडांदे सन। माता गुजरी जी कदी अपने दोनां छोटियां पोतियां नू अपनी अखां तो दूर नहीं सी करदी, अज भी नहीं ज्योति स्वरूप दूर कीता। जिस तरह आनंदपुर साहब दादी अपने खब्बे ते सज्जे खेक नाल सवांदी सी, ज्योति स्वरूप अंतले समय भी अपने सीने नाल ला के रखिया। मैं थोड़ी जी बेनती करा, हजूर दा परिवार निकलिया संखेप जी, सरसा दा किनारा आ गया, उत्तों बिजली चमके मीह वरसे, पिछो दुश्मन ते अगे सरसा दा पानी किनारियां नू खै खै के जांदा है तेज परवाह। पर उस किनारे ते मर्द अगमड़े ने, बादशाह दरवेश ने, खालसा बेकीनो ने, हक हक आईना ने उस किनारे ते बैठ के गुरु ग्रंथ साहिब दी बाणी दा कीर्तन ते पाठ कीता, क्योंकि कुर्बानी वास्ते गुरबाणी होनी अत जरूरी है। उत्थे फिर शायर ने लिखिया कि पिता दे आखरी दीदार सन बाबा जोरावर सिंह ते बाबा फतेह सिंह ली। पिता दीवान सजा के बैठे ने ते पुत्र पिता दे मुख नू निहार रहे ने। दादी पोतियां नू अपने कोल लैके बैठी ते उस शायर ने लिखिया था सर पे वक्त आ गया आसा की वार का अमृत वेला हो गया। मैं इथों तक पहुंचना चाहना सिर्फ शहादत तक, तुसी टेक के भावना नाल बैठे रहन। था सर पे वक्त आ गया आसा की वार का, साजों के जीरो बम का चढ़ाओ उतार का, मनशा था कलगी धर के दिले बेकरार का, मौका मिले तो भजन कर ले किरदगार का, जब जी का जाप उस घड़ी करना जरूर था, पर के गुरु ग्रंथ को भरना जरूर था। क्योंकि शब्द दी टेक है, कीर्तन खोया सरसा नू पार कीता, मात गुजरी छोटे साहबजादे परिवार तो विछड़ गए, तीन हिस्सों में परिवार वंडिया गया गुरु दा। माता गुजरी जी छोटे साहबजादे एक पासे, माता सुंदरी जी माता साहब कौर जी एक पासे, हजूर ते वड्डे साहबजादे पंज प्यारे ते नाल सिंह ओ एक पासे। दूना सिंह हडूरिए ने कथा गुरु सुतन की, ओदे विच लिखिया कि कुम्मे माशकी दी झोंपड़ी विच माता जी ने एक रात उत्थे बतीत की, उन्हें जिक्र किया, पर गंगू मिलिया अपने पिंड खेड़ी लैके आ गया। माता जी दे कोल कुछ बस्तर सन अपने बच्चियां दे, कुछ माता जी कोल धन सी खुरजी सी, ते मां ने अज गंगू दे घर अंदर उन्हें अपने वालों वफादारी जतान दा यतन ता कीता। मैं पिछले दिन भी एक बेनती कीती सी, रब मेर करे अंदर दा सिदक बख्शे, जिस दिन बंदे दे अंदर लालच दा खलका कुत्ता भौंकन लग पवे,
ਜਿਸ ਮਾਲਕ ਦੀ ਵਫਾਦਾਰੀ ਕਰਦਾ ਹਲਕਾ ਕੁੱਤਾ ਮਾਲਕ ਨੂੰ ਵੀ ਕੱਟ ਜਾਂਦਾ ਹੁੰਦਾ। ਹਲਕ ਦਾ ਸੁਭਾਅ ਹੀ ਇੱਕ ਹੈ। ਮਾਤਾ ਜੀ ਦੋਨਾਂ ਪੋਤਿਆਂ ਨੂੰ ਲੈ ਕੇ ਮੰਜੇ ਤੇ ਪਏ ਨੇ। ਪਾਠ ਹੋਇਆ ਸੋਦਰ ਹੈ ਰਾਜ ਸਾਹਿਬ ਜੀ ਦਾ। ਮਾਤਾ ਜੀ ਗੱਲਾਂ ਪੇ ਕਰਦੇ ਨੇ ਆਪਣੇ ਲਾਲਾ ਨਾਲ। ਇੱਥੇ ਅੱਲਾ ਯਾਰ ਖਾਂ ਜੋਗੀ ਦੇ ਮੈਂ ਤਿੰਨ ਕੁ ਸ਼ੇਰ ਜ਼ਰੂਰ ਕਹਿਣੇ ਚਾਹਾਂਗਾ, ਤਕਰੀਬਨ ਹਰ ਸਾਲ ਉਹ ਮੈਂ ਦੁਹਰਾਉਂਦਾ ਵਾਂ। ਕਹਿੰਦੇ ਰਾਤ ਦੇ ਹਨੇਰੇ ਵਿੱਚ ਦੀਵੇ ਦੀ ਲੋ ਨ ਮੱਧਮ ਜਿਹਾ ਚਾਨਣ, ਦਾਦੀ ਦਾ ਮੁੱਖ ਦੇਖ ਕੇ ਦੋਨੋਂ ਕਹਿੰਦੇ ਨੇ ਮਾਂ ਕਿ ਪਿਤਾ ਜੀ ਕਿੱਥੇ ਨੇ, ਵੱਡੇ ਵੀਰ ਕਿੱਥੇ ਨੇ। ਦਰਿਆ ਦੇ ਕਿਨਾਰੇ ਜੰਗ ਭਖਿਆ ਸੀ, ਪਤਾ ਨਹੀਂ ਸਾਨੂੰ ਕੱਲਿਆਂ ਨੂੰ ਛੱਡ ਕੇ ਚਲੇ ਗਏ। ਦੇਖੋ ਆਪਸ ਵਿੱਚ ਗੱਲਬਾਤ ਕਰਦਿਆਂ ਕਹਿਣ ਲੱਗੇ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਖਮ ਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾਂ ਬਗਾ ਕੇ ਲਸ਼ਕਰੇ ਸਾਹੀ ਕਿੱਧਰ ਗਏ, ਬਾਈ ਵੀ ਖਮ ਕੋ ਭੂਲ ਗਏ ਜ਼ੋ ਕੇ ਸ਼ੌਕੇ ਨੀ ਜ਼ੋ ਕੇ, ਬਾਈ ਵੀ ਖਮ ਕੋ ਭੂਲ ਗਏ ਜ਼ੋ ਕੇ ਤੂਫੰਗ ਮੇ ਜ਼ੋ ਕੇ ਜੰਗ ਮੇ, ਆਪਣਾ ਖਿਆਲ ਤੱਕ ਨੀ ਜ਼ੋ ਕੇ ਤੂਫੰਗ ਮੇ। ਭਰਾ ਵੀ ਨਜ਼ਰ ਨਹੀਂ ਆਉਂਦੇ, ਮਾਤਾਵਾਂ ਨਹੀਂ ਦਿਸਦੀਆਂ, ਪਿਤਾ ਨਹੀਂ ਦਿਸਦੇ। ਉੱਥੇ ਦੇਖੋ ਨੇ ਸੰਵਾਦ ਕੈਸਾ ਰਚਾਇਆ ਉਹਦੇ ਅੰਦਰ ਦੀ ਉਡਾਰੀ। ਉਹ ਕਹਿੰਦਾ ਆਪਸ ਵਿੱਚ ਗੱਲ ਕਰ ਰਹੇ ਸਨ, ਦਾਦੀ ਤੋਂ ਪੁੱਛਦੇ ਨੇ ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਜੰਗ ਲੜਨ ਗਏ ਨੇ, ਮੈਦਾਨੇ ਜੰਗ ਵਿੱਚ ਨੇ, ਦੁਸ਼ਮਣ ਦਾ ਮੁਕਾਬਲਾ ਪਾ ਕਰਦੇ ਨੇ। ਸੱਚ ਇਵੇ ਜਿਹਦੇ ਪੁੱਤਰ ਦੀ ਜ਼ਬਾਨ ਉੱਤੇ ਜੰਗ ਹੋਵੇ ਤੇ ਬਾਣੀ ਹੋਵੇ, ਜਿਹਦੇ ਪੁੱਤਰਾਂ ਦਾ ਸ਼ੌਂਕ ਸ਼ਸਤਰ ਹੋਵੇ ਤੇ ਅੰਦਰ ਗੁਰਬਾਣੀ ਦਾ ਸ਼ਾਸਤਰ ਹੋਵੇ, ਨੀਹਾਂ ਵੀ ਉਹਦੇ ਸਾਹਮਣੇ ਆ ਕੇ ਟਹਿ ਜਾਂਦੀਆਂ ਹੁੰਦੀਆਂ। ਸ਼ਬਦਾਂ ਵੱਲ ਧਿਆਨ ਦਿਆ ਜੋ ਮੈਂ ਜੋ ਬੇਨਤੀ ਕਰਨੀ ਚਾਹੁੰਦਾ। ਕਹਿਣ ਲੱਗੇ ਜੰਗ ਲੜਨ ਗਏ ਨੇ, ਵਾਪਸ ਆਉਣਗੇ। ਕਹਿੰਦੇ ਨੇ ਜਦੋਂ ਬਾਬਾ ਅਜੀਤ ਸਿੰਘ ਵੱਡਾ ਵੀਰ ਆਏਗਾ, ਜੁਝਾਰ ਸਿੰਘ ਫਤਿਹ ਪਾ ਕੇ ਆਉਣਗੇ, ਅਸੀਂ ਕਿਸੇ ਨਾਲ ਬੋਲਾਂਗੇ ਨਹੀਂ, ਪਿਤਾ ਜੀ ਸਾਨੂੰ ਗਲੇ ਚੁੱਕਣਗੇ, ਮਾਤਾਵਾਂ ਸਾਡੇ ਮਸਤਕ ਚੁੰਮਣਗੀਆਂ, ਵਾਰ ਵਾਰ ਸਾਨੂੰ ਮਨਾਉਣਗੇ, ਪਰ ਅਸੀਂ ਬੋਲਣਾ ਇਸ ਕਰਕੇ ਨਹੀਂ ਕਿ ਤੁਸੀਂ ਮੈਦਾਨੇ ਜੰਗ ਵਿੱਚ ਆਪ ਚਲੇ ਗਏ, ਸਾਨੂੰ ਕੱਲਿਆਂ ਛੱਡ ਗਏ, ਸਾਨੂੰ ਕਿਉਂ ਨਹੀਂ ਰਣ ਤੱਤੇ ਦੇ ਵਿੱਚ ਲੈ ਕੇ ਗਏ। ਇੱਥੇ ਇਕੱਲੇ ਦਾ ਅਰਥ ਨਿਰਾਸ਼ ਤਾਂ ਨਹੀਂ, ਉੱਥੇ ਸ਼ਬਦ ਲਿਖੇ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਖਮ ਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਬਾਈ ਵੀ ਖਮ ਕੋ ਭੂਲ ਗਏ ਜੋ ਕੇ ਜੰਗ ਮੇ ਆਪਣਾ ਖਿਆਲ ਤੱਕ ਨਹੀਂ ਜੋ ਕੇ ਤੁਫੰਗ ਮੇ। ਕਹਿਣ ਲੱਗੇ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਜਦੋਂ ਵੀਰ ਜਿੱਤ ਕੇ ਆਉਣਗੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਘੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ, ਗਲੇ ਲਗਾ ਕੇ ਖਮ ਕੋ ਕਹੇਗੇ ਵੋ ਬਾਰ ਬਾਰ, ਮਨ ਜਾਓ ਲੇਕਿਨ ਹਮ ਮਾਨੇਗੇ ਨਹੀਂ ਜ਼ੇਨ ਖਾਲ, ਅਸੀਂ ਮੰਨਾਂਗੇ ਨਹੀਂ। ਇੱਥੇ ਇੱਕ ਦਿਨ ਅਰਜ਼ ਕੀਤੀ ਡਾਕਟਰ ਨੇਕੀ ਸਾਹਿਬ ਹੁਣਾਂ ਵੀ ਲਿਖਿਆ ਕਿ ਇੱਕ ਦਿਨ ਬਾਬਾ ਫਤਿਹ ਸਿੰਘ ਖੇਡ ਰਹੇ ਸਨ ਚਾਰੇ ਸਾਹਿਬਜ਼ਾਦੇ। ਮੈਂ ਤਾਂ ਉਹਨਾਂ ਦਾ ਹਵਾਲਾ ਥੋੜ੍ਹਾ ਜਿਹਾ ਦਿੱਤਾ ਕਿ ਬਾਬਾ ਫਤਿਹ ਸਿੰਘ ਖੇਡਣ ਆਏ ਤੇ ਬਾਬਾ ਅਜੀਤ ਸਿੰਘ ਜੀ ਨੇ ਚੁੱਕ ਕੇ ਕਿਲੇ ਵਿੱਚ ਕਰ ਦਿੱਤਾ। ਕਹਿਣ ਲੱਗੇ ਤੁਸੀਂ ਸਾਡੇ ਨਾਲ ਨਾ ਖੇਡੋ, ਤੁਸੀਂ ਸਭ ਤੋਂ ਛੋਟੇ ਹੋ ਜੇ। ਕਹਿੰਦੇ ਨੇ ਅੰਦਰ ਚਲੇ ਗਏ, ਹਜ਼ੂਰ ਪਿਤਾ ਦੀ ਦਸਤਾਰ ਲਈ ਆਪਣੇ ਸੀਸ ਉੱਤੇ ਬੰਨਣ ਲੱਗ ਪਏ, ਦਸਤਾਰ ਸਿਰ ਤੇ ਬੰਨੀ, ਪਿਤਾ ਜੀ ਦੀ ਦਸਤਾਰ ਸੀ, ਹੱਥ ਛੋਟੇ ਨੇ ਦਸਤਾਰ ਲੰਮੀ ਹੈ, ਅਖੀਰਲਾ ਲੜ ਦਿੱਤਾ ਤੇ ਉੱਤੇ ਆ ਗਿਆ, ਪੂਰਾ ਟੁੰਗਿਆ ਨਾ ਗਿਆ, ਫਰਰਾ ਬਣ ਗਿਆ ਤੇ ਜਦੋਂ ਆਏ ਬਾਹਰ ਦਸਤਾਰ ਬਣ ਕੇ, ਕਹਿੰਦੇ ਨੇ ਦੇਖੋ ਤੁਸੀਂ ਕਹਿੰਦੇ ਹੋ ਛੋਟਾ, ਮੇਰੀ ਦਸਤਾਰ ਸਭ ਤੋਂ ਵੱਡੀ, ਮੈਂ ਛੋਟਾ ਕਿਵੇਂ। ਕਲਗੀ ਵਾਲੇ ਬਾਹਰੋਂ ਆਏ, ਚੁੱਕ ਕੇ ਸੀਨੇ ਨਾਲ ਲਾ ਲਿਆ। ਕਹਿਣ ਲੱਗੇ ਨਹੀਂ ਪੁੱਤਰ, ਕੌਣ ਕਹਿੰਦਾ ਛੋਟਾ, ਜੋ ਕੁਝ ਤੂੰ ਕਰ ਜਾਣਾ ਉੱਥੇ ਵੱਡੇ ਵੱਡੇ ਵੀ ਸੀ ਚੁਕਾਇਆ ਕਰਨਗੇ। ਬੇਨਤੀ ਹੈ ਇੱਕ, ਦੇਖੋ ਉੱਥੇ ਸ਼ਬਦ ਕਹਿੰਦੇ ਨੇ ਕਿ ਜਦੋਂ ਆਉਣਗੇ ਇਕਰਾਰ ਲੈਂਗੇ, ਸਭ ਸੇ ਬੁਲਾਨਾ ਨਾ ਫਿਰ ਕਭੀ,
بارے دیگر دوبارہ پھر اقرار لیں گے سب سے بلانا نہ پھر کبھی، بارے دیگر بچھڑ کے ستانا نہ پھر کبھی، ہم کو اکیلے چھوڑ کے جانا نہ پھر کبھی، سانو اکلیاں نو چھڑ کے نہ جائے۔ آپس وچ گل بات کردے پے نے، رات ماتا جی بشرام وچ نے، صاحبزادے بشرام وچ نے، پر گنگو دے اندر دی نیت پرگٹ ہو گئی، ان دے اندر لالچ دا کتا پہنکیا۔ میں ایتھے ایک عرض ضرور کر دیواں، سچ اے وے وہگرو ترس کرے لالچ تو بچائے، کسے دی پرباشا دی لوڑ نہیں کہ لالچ کی ہے، گربانی دی روشنی چو دیکھیے، جے بندہ لالچ وچ انا ہو جائے، گرو گرنتھ صاحب دے سخن نے بچن نے کہ لالچی بندہ جس ماں دا دودھ پیندا اس ماں نو وی معاف نہیں جے کردا، لالچی دا سبھاک ہے کہ لوبھا لمپٹ سنگ سر مور ہے، انک لہری کالولتے تاونت جیاں بہ پرکارنگ، انک پانت بو ڈولتے، نچ مترنگ نچ اشٹنگ نچ بادم نچ مات پتا تب لجیاں، جدو لالچ اندر آ جائے ادو تا بندہ جس ماں دا دودھ پیتا ہوندا اونوں وی دھوکھا دین تو گریج نہیں کر۔ اتہاس کہندا ہے کہ اس بندے نے سونے دیاں جو خرجی سی، جو تن مال سی ماتا جی دا، اونے کڈ لیا چرا لیا، ماتا جی نے صبح دیکھیا تے اکو گل کہی، کہن لگے گنگیا کہ روپیے سن خرجی سی دولت والی، چنگا کیتا تو کتے سنبھال لی کھونی ہے۔ او اکو دم تڑف اٹھیا، کہن لگا نالے گھر رکھاں تے نالے چور بنا، تانوں رکھدا کون سی اپنے گھر چ، میں اپنے سر تے مصیبت مول لے کے اپنے گھر وچ لیاندا تے تسی میرے اوپر اے الزام اے دوش لا دیتا کہ میں چوری کیتی۔ ماتا جی نے کہا چلو ٹھیک، تو بول نا، اچھی نہ بول، تینوں کچھ نہیں کہندے۔ اندروں نیت ماڑی سی، رولا پا دیتا، مرنڈے پہنچیا، جانی خاں مانی خاں، میں صرف سنکھیپ جی، کیونکہ پائی صاحب اتھے ہر روز ہوں آن والے دن اچ ایک ایک پڑھان دا ذکر کر دے، میں صرف سدھانتک پکھوں عرض تھوڑی جی کرنی ہے۔ مرنڈے لے آندا گیا، پار تر لگیا، ماتا جی نے ایک گل کی، گنگو جس دولت دی خاطر تو بئی مان ہوئے ہیں، جس تن دی خاطر تو اپنے ایمان تو ڈگ پے ہیں، چیتے رکھی اس دولت نے تیری موت دا کارن بن جانا، بنی وی او دولت موت دا کارن۔ اس وقت حاکم نے نظر بھر کے گنگو وال دیکھا ضرور کہ اے دے کل دولت ہے، اے دے کل پیسے نے، پر مرنڈے تو دونا سنگونا تا شبد ورتے نے، ہاتھ کڑیاں لا کے لیاندا گیا۔ تے ایک خیال بھی ہے، پاوے رتھاں دا ذکر آندا ہے کہ رتھ چاندا چیتے رکھو، جڑا کھان نو روٹی نہیں دیندا، پین نو پانی نہیں دیندا، تے ککریلی رات وچ او اوڑن نو بسترا نہیں دیندا، اونے رتھاں چ نہیں لیاونا، او کڑیاں لا کے لے آیا۔ اونے چھوٹے چھوٹے لال جنہاں دے ہتھاں دا کتے ذکر کریے، او کومل ہتھ جنہاں نو سکھ چومدا ہے، انہاں ہتھاں نو کڑیاں چ بن کے آ ٹھنڈا برچ ایتھے لیاندا گیا ہے۔ بھائی صاحب دس کے گئے کہ اے برج گرمی وچ بیٹھن واسطے سی، وزیر خان دا تھلے پانی دا پرواہ ہوندا سی، تے ٹھنڈا برج تاں سی، ایتھے جیٹھ دی لو وی ٹھنڈی ہو جاندی سی، جتھے جیٹھ دی لو وی ٹھنڈی بن کے چلدی سی، اوتھے پوہ دی ٹھنڈ کی کردی ہوئے۔ حضور دے صاحبزادیاں نو کوئی بسترا نہیں دتا گیا، سوچنا کہ مخملی سیجاں وچ لپیٹے ہوئے قیمتی پوشاکاں پاؤن والے سکھا سنگھ انہاں نے گربلاس پاتشی دشمی چ لکھیا ہے کہ اوہ دن نیلے رنگ دے بستر پائے ہوئے سن، نیلیاں چگیاں دا ذکر کیتا گیا ہے، نیلے رنگ دے چولے نے، دادی اج پوتیاں نو اپنے سینے نہ لا کے بیٹھی ہے۔ کل میں عرض اگے کراں گا کہ عام بندہ بھی کوئی چلانا کر جائے، بزرگ تو بزرگ بھی، اسی کہنے ہاں او دی دیر تک دے نال جائیو، جنی دیر تک اسی نہ پہنچ جائیے، میرے ستگرو تیرے وڈیاں دے سسکار ویلے بھی تو نہیں، تے چھوٹیاں دے سسکار ویلے بھی پروار دا کوئی جی نہیں۔ कोई दुनिया विच ऐसी उदाहरण नखे। दादी मां ने अपने सीने दा निग दिता, मां ने गुरबाणी दियां लोरियां दित्तियां। सच एवे मैं बेनती करनी चाहांगा कि दादी जे तेरी कुख मां गुजरी दी कुख बन जाए ते तेरी गोद विच बैठे हुए पोते दा कोई केस नहीं कतल कर सकता। ओदी गोद ने मौत वरन वास्ते तैयार कर दिते। दादी मां दे कोल सिर्फ अंदर दा सिदक है ते पिछले साल अर्ज कीते उन्हें अपनियां अखां नाल बहुत कुछ देखिया। उस मां ने अपने पति दा इकला शीश भी देखिया है, उन्हें आनंदपुर साहब दियां रौनकां भी देखियां ने, उन्हें तड़पदे हुए प्रसादी खाती दे निकलदे हुए प्राण भी देखे। इत्थे पोतियां नूं दादी ने बाणी दा निग शब्द दा निग दिता। वजीर खां चमकौर तो वेला होके आ रहे हैं, उहदे पल्ले कुछ नहीं पिया। कई मखीनिया दा घेरा, मई च घेरा पिया, दसंबर तक घेरा पाई रखिया, गुरु गोबिंद सिंह नहीं मिले। अंदर कलपिया पिया, पर जो आंदा ते खबर मिलती है कि गुरु गोबिंद सिंह दे छोटे साहबजादे ते बुजुर्ग मां असी कैद कर ली है। उहदे मन दा ख्याल है कि गुरु गोबिंद सिंह अपने पुत्रां दे मोह नूं सन में रखदा होया सच एव एक दिन जरूर मेरे कोल आके चुकेगा। यह ख्याल सी उहदा। शहादत की गल तो पहला भय देना चाहते ने, जिदे पुत्र ने, जिदे शीरखोर बच्चे ने, आखरो आवेगा अपने पुत्रां दी अपने मां दी सार लई। ते दुनिया दे मोह दी मैं गल करां कि दुनिया विच सब तो वध इक तां प्यार मां दी ममता है ते दूजा अंदर दा निग अपने पुत्रां नाल हुंदा। मां दी ममता करके आएगा, पर उन्हूं पता नहीं वह निर्मोह है, उहदे उपर संसार दे मोह दा असर नहीं। वह किसे मंजिल लई अगे वधे होए ने, पर इत्थे जिक्र हुंदा है मोती मेहरे दा। सच एवे उहदी कुरबानी नूं भुलना नहीं चाहीदा। उन्हें अपने घरों जदों दुध लियांदा होवेगा, देखो सानू हिस्टरी विच इन्ना कुछ नहीं जे लभदा, भाई साहब नूं पता है, ख्याल असी सिरजने खां कि आखिर उहदे घर विच जदों रोटी पक्की होवेगी तेनूं याद आया होवेगा, मां तेरे घर विच तां दीन दुखियां दे पेट भरे जांदे सन, तेरे घर विच तां इक कविता कोई सुनांदा सी पाटे कपड़े पा के, तेरा पुत्र उहनूं तोल के उहदे जिन्ना सोना दे दिंदा सी। अज तेरे पुत्र दे बच्चियां वास्ते, तेरे पोतियां वास्ते इस धरती तो रोटी भी नसीब नहीं। वह दुध लेके आया, इतिहास कहिंदा उहदा परिवार पीड़िया गया। उन्हें जदों दुध रखिया, चढ़िया वह उत्ते, आठ सुनी कौन, तो उन्हें कहा मां मैं हाँ वो इंसान जिहड़ा आ दिन देखण वास्ते जींदा बैठा हाँ, कुछ नहीं मैं कर सकता, सिर्फ आ मैं थोड़ा जहा दुध लैके आया। इस सीत विच, इस ठंडियां इट्टां दे फर्श शब्द वरत लवां, इस ठंड विच आ अपने पोतियां नूं थोड़ा जहा दुध पिया दे, उहदी सेवा नूं भी नमस्कार। उन्हें दुध पियाया, इधर कचहरी शुरू हुई। मैं एक एक दिन का जिक्र करन दी थां सीधी जी एक बेनती कर देना। दो तीन ही गल्लां कचहरी विच सन। साहबजादे माता जी कोल ने कचहरी लगी है, सिपाही लैण वास्ते आए ने, ते माता जी ने देखिया ते कहन लगे मां असी तेरे पोतियां नूं बच्चियां नूं लैण आए हां। कहन लगे इन्हां दा गुनाह की, क्यों लैण आए? कहन लगे सूबा ए सरहंद की कचहरी लगी है, तेरे पोतियां दी पेशी है। कहिंदी पेशी उहदी जिन्ने गुनाह कीता होवे ना, गुनाह की कीता? कहन लगे हकूमतां नूं पता, असी तां सिर्फ लैण आए हां। माता ने घुट के सीने न लाए, सोचना वा मत्थे चुमदिया गल के बेटा तुहाडियां रगां विच तुहाडे दादे दा खून है, तुहाडे सीने दी धड़कन विच मेरे गोबिंद दा सीना धड़कदा है। एक गल चेते रखियो, जेड़ी कलगी ते दस्तार सजाईए ये दस्तार झुके भी ना ते इहनूं कोई दाग लाउण दा यतन भी ना कर सके। दोनों लाल तुरे, ਮਾਤਾ ਜੀ ਨੂੰ ਫਤਿਹ ਬੁਲਾ ਕੇ ਕਹਿੰਦੇ ਨੇ ਅੰਦਰ ਪਹੁੰਚੇ, ਤੁਹਾਨੂੰ ਸਭ ਨੂੰ ਪਤਾ, ਉਹਨਾਂ ਨੂੰ ਵਰਗ ਲਾਉਣ ਦਾ ਯਤਨ ਕੀਤਾ। ਵਰਗ ਮੀਨਸ ਭਰਮਾਣ ਦਾ ਯਤਨ ਕੀਤਾ। ਤੇ ਉਹ ਯਤਨ ਪਹਿਲਾਂ ਇਹ ਸੀ ਕਿ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ, ਛੋਟਾ ਦਰਵਾਜ਼ਾ ਖਿੜਕੀ ਬਾਰੀ ਖੋਲ ਦਿੱਤੀ, ਤੇ ਨਾਲ ਉਹ ਕਹਿ ਜਾਣ, ਬੱਚਿਓ ਸੂਬਾ ਇਹ ਸਰਹੰਦ ਬੈਠਾ ਹੈ, ਤੁਸੀਂ ਜਾਂਦਿਆਂ ਸਾਰ ਆਪਣੇ ਸਿਰ ਝੁਕਾ ਕੇ ਸਿਜਦਾ ਕਰਨਾ, ਸਲਾਮ ਕਰਨਾ। ਇਹ ਵੀ ਲਾਲਾ ਦਾ ਮਨੋਬਲ ਡੇਗਣ ਲਈ ਸੀ, ਜਦੋਂ ਸਿਰ ਚੁਕਾਣਗੇ ਆਪਾਂ ਉੱਚੀ ਉੱਚੀ ਕਹਿ ਦਿਆਂਗੇ ਵਾਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੋਗੇ। ਪਰ ਪਤਾ ਨਹੀਂ ਤੁਸੀਂ ਟੱਕਰ ਉਹਨਾਂ ਨਾਲ ਲੈਣ ਲੱਗੇ ਹੋ ਜਿਹੜੇ ਪਰਬਤ ਮੇਰਾਨ ਨੇ, ਡੋਲ ਨਹੀਂ ਸਕਦੇ, ਅਡੋਲ ਨੇ। ਜਦੋਂ ਅੰਦਰ ਪਹੁੰਚਣ ਲੱਗੇ ਸਾਹਿਬਜ਼ਾਦੇ, ਦੇਖਿਆ ਵੱਡਾ ਦਰਵਾਜ਼ਾ ਬੰਦ ਹੈ, ਖਿੜਕੀ ਖੁੱਲੀ ਏ। ਇਤਿਹਾਸ ਤੁਸੀਂ ਸਾਰੇ ਸੁਣ ਦੇਖੋ, ਉਹਨਾਂ ਨੂੰ ਪਤਾ ਹੈ ਕਿ ਜੇ ਅੰਦਰ ਗਏ ਤੇ ਸਿਰ ਝੁਕਾ ਕੇ ਇਹਦਾ ਮਤਲਬ ਖਿੜਕੀ ਇਤਨੀ ਕੁ ਛੋਟੀ ਹੋਵੇਗੀ ਕਿ ਉਹਦੇ ਵਿੱਚ ਇਹਨਾਂ ਲਾਲਾਂ ਨੂੰ ਵੀ ਕੱਦ ਤਾਂ ਛੋਟੇ ਨੇ, ਲੰਘਣ ਲੱਗਿਆਂ ਵੀ ਸਿਰ ਝੁਕਾਉਣਾ ਪੈਣਾ। ਉਹ ਸਮਝ ਗਏ, ਇੱਕ ਦੂਜੇ ਦੀਆਂ ਚਿਹਰੇ ਵੱਲ ਦੇਖਿਆ, ਮੁਸਕਰਾ ਪਏ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ, ਤੇ ਕਹਿਣ ਲੱਗੇ, ਵੀਰਨਾ ਇੱਕ ਸਾਜਿਸ਼ ਹੈ ਦਰਵਾਜ਼ੇ ਦੀ ਬੰਦ ਹੋਣਾ ਤੇ ਖਿੜਕੀ ਦਾ ਖੁੱਲ੍ਹਾ ਹੋਣਾ। ਉਹਨਾਂ ਕਿਹਾ, ਬੱਚਿਓ ਅੰਦਰ ਚੱਲੋ। ਅੰਦਰ ਕਿਵੇਂ ਗਏ? ਪਹਿਲਾਂ ਆਪਣੇ ਚਰਨਾਂ ਵਿੱਚ ਪਾਈਆਂ ਹੋਈਆਂ ਜੁੱਤੀਆਂ ਵਜ਼ੀਰ ਖਾਂ ਨੂੰ ਦਿਖਾਈਆਂ। ਵਜ਼ੀਰ ਖਾਂ ਨੂੰ ਆਪਣੇ ਪੈਰਾਂ ਦੇ ਜੋੜੇ ਜੁੱਤੀ ਦਿਖਾਈ, ਤੇ ਬਾਅਦ ਵਿੱਚ ਐ ਸੀਨਾ ਤਾਣ ਕੇ, ਸੀਸ ਆਪਣੇ ਉੱਚੇ ਚੁੱਕ ਕੇ, ਸਾਰੀ ਭਰੀ ਕੋਈ ਕਚਹਿਰੀ ਵਿੱਚ, ਬੜੇ ਸਿਆਣੇ ਪਤਵੰਤੇ ਲੋਕ ਉਹਨਾਂ ਦੀ ਨਜ਼ਰ ਵਿੱਚ ਪਤਵੰਤੇ ਸਨ, ਬੜੇ ਲੋਕ ਸ਼ਹਿਰ ਦੇ ਬੈਠੇ, ਤੇ ਇੱਕੋ ਦਮ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ। ਜਦੋਂ ਕਚਹਿਰੀ ਵਿੱਚ ਗਏ, ਸਜਦਾ ਨਹੀਂ ਸਲਾਮ ਨਹੀਂ, ਉੱਚੀ ਆਵਾਜ਼ ਵਿੱਚ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਫਤਿਹ ਸਮਝ ਕਿਹਾ, ਮੈਂ ਸੋਚਣਾ ਕਿ ਉਹ ਇੱਕ ਐਸੀ ਫਤਿਹ ਸੀ, ਭਾਈ ਸਾਹਿਬ ਕਹਿ ਰਹੇ ਸਨ ਫਿਜ਼ਾ ਚੇਂਜ ਹੋ ਗਈ, ਐਸੀ ਕਚਹਿਰੀ ਵਿੱਚ ਫਤਿਹ ਬੁਲਾਈ ਗਈ ਕਿ ਸਲਾਮਾਂ ਕਰਨ ਵਾਲਿਆਂ ਦੇ ਨਾਮ ਨਿਸ਼ਾਨ ਮਿਟ ਗਏ, ਇੱਥੇ ਕੇਵਲ ਫਤਿਹਗੜ੍ਹ ਤੇ ਫਤਿਹ ਹੀ ਗੂੰਜਦੀ ਰਹੇਗੀ। ਉਹ ਇੱਕ ਫਤਿਹ ਬੁਲਾਈ ਹੈ। ਲਾਲ ਅੰਦਰ ਗਏ, ਉਹਨਾਂ ਕਿਹਾ, ਤੁਸੀਂ ਝੁਕੋ ਬੇਟਾ, ਸੂਬੇਦਾਰ ਬੈਠੇ ਨੇ, ਸੂਬਾ ਏ ਸਰਹੰਦ ਸਲਾਮ ਕਰੋ। ਕਹਿਣ ਲੱਗੇ, ਪਾਤਸ਼ਾਹ ਤੋਂ ਬਿਨਾ ਇਹ ਸੀਸ ਕਿਸੇ ਅੱਗੇ ਨਹੀਂ ਝੁਕਦਾ। ਉਹਨਾਂ ਕਿਹਾ, ਪਾਤਸ਼ਾਹ ਤਾਂ ਇੱਥੇ ਹੈ ਨਹੀਂ। ਉਹਨਾਂ ਦੇ ਪਾਤਸ਼ਾਹ ਦੇ ਅਰਥ ਸਨ ਔਰੰਗਜ਼ੇਬ। ਉਹਨਾਂ ਕਿਹਾ, ਉਹ ਪਾਤਸ਼ਾਹ ਨਹੀਂ ਜਿਹੜਾ ਭਰਾਵਾਂ ਦੀਆਂ ਖੱਡੀਆਂ ਤੇ ਤਖ਼ਤ ਬਣਾ ਕੇ ਬੈਠਾ। ਅਸੀਂ ਉਸ ਪਾਤਸ਼ਾਹ ਦੀ ਗੱਲ ਕਰਨੇ ਆ ਜਿਹਦੇ ਅੱਗੇ ਕਰੋੜਾਂ ਬ੍ਰਹਿਮੰਡ ਝੁਕੇ ਹੋਏ। ਪਾਤਸ਼ਾਹ ਅੱਗੇ ਝੁਕਣ ਵਾਲਾ ਸੀਸ ਇਹ ਕਿਸੇ ਕੂੜੇ ਬਾਦਸ਼ਾਹ ਅੱਗੇ ਨਹੀਂ। ਇੱਕ ਮੈਂ ਬੇਨਤੀ ਕਰਾਂ, ਇਸ ਦ੍ਰਿੜਤਾ ਨੂੰ ਪੱਲੇ ਬੰਨ ਲਈਏ। ਉਹਨਾਂ ਸਿਰ ਨੀਆਂ ਦੇ ਵਿੱਚ ਦੇ ਦਿੱਤੇ ਨੇ, ਪਰ ਸਿਰ ਸੂਬੇ ਦੇ ਪੈਰਾਂ ਵਿੱਚ ਝੁਕਾਇਆ ਨਹੀਂ। ਉਹਨਾਂ ਕਿਹਾ, ਇਹ ਸਿਰ ਸਿਰਫ ਗੁਰੂ ਅੱਗੇ ਝੁਕਦਾ, ਇਹ ਸੀਸ ਸਿਰਫ ਰੰਗ ਰਤੜੀਆਂ ਗੁਰਮੁਖ ਰੂਹਾਂ ਨੂੰ ਨਮਸਕਾਰਾਂ ਕਰਦਾ ਹੈ। ਉਹਨਾਂ ਕਿਹਾ, ਆਖਰ ਇਹ ਸੂਬਾ ਹੈ। ਉਹਨਾਂ ਕਿਹਾ, ਛੱਡੋ ਪਰਾਂ ਸੂਬੇ ਦੀ ਗੱਲ ਕਰਦੇ ਹੋ, ਇਹਦੇ ਵਰਗੇ ਕਈ ਆਏ ਤੇ ਕਈ ਗਰਕ ਗਏ, ਤੇ ਨਾਲ ਸਵਈਆ ਪੜ ਕੇ ਸੁਣਾ ਦਿੱਤਾ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ, ਸੁੰਦਰ ਖਿੰਸਤ ਹੈ ਰਾਜ ਖਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਕੋ ਹਰ ਸਮਾਨ ਨਹੀਂ ਰਾਜਾ। ਇਸ਼ਾਰਾ ਕਰਕੇ ਕਹਿਣ ਲੱਗੇ, ਇਹ ਭੂਪਤ ਆ ਰਾਜਾ, ਆ ਜਿਹੜਾ ਸਾਹਮਣੇ ਬੈਠਾ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹਨਾਂ ਕਿਹਾ, ਤੁਸੀਂ ਕਿਹਨੂੰ ਝੁਕਦੇ ਹੋ? ਕਹਿਣ ਲੱਗੇ, ਅਸੀਂ ਉਹਦੇ ਅੱਗੇ ਝੁਕਨੇ ਆ ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕੁਛ ਹੋਏ, ਇਸ ਤੇ ਬਾਹਰ ਨਾਹੀ ਕੋਏ। ਅਸੀਂ ਉਹਦੇ ਅੱਗੇ ਝੁਕਨੇ ਆ ਸੋ ਪਾਤ ਸ਼ਾਹ, ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਅਸੀਂ ਉਹਦੇ ਅੱਗੇ ਝੁਕਨੇ ਆ ਕਿ ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਏ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਆ, ਰਾਜੇ ਅੱਗੇ ਨਹੀਂ ਸੁਲਤਾਨ ਅੱਗੇ ਨਹੀਂ।
ਕਹਿੰਦੇ ਨੇ ਅੱਗੇ ਵੱਧ ਕੇ ਵਜ਼ੀਰ ਖਾਂ ਨੇ ਆਵਾਜ਼ ਦਿੱਤੀ, ਭਾਈ ਸੁੱਖਾ ਸਿੰਘ ਦੀ ਗੁਰਬਿਲਾਸ ਪਾਤਸ਼ਾਹੀ ਦਸਵੀਂ, ਕਹਿਣ ਲੱਗੇ ਤੁਹਾਡਾ ਨਾਮ ਕੀ, ਤੁਹਾਡਾ ਨਾਮ ਕੀ, ਕੌਣ ਤੁਹਾਡੇ ਨਾਲ? ਤੇ ਉਸ ਵਕਤ ਬਾਬਾ ਫਤਿਹ ਸਿੰਘ ਬੋਲੇ, ਕਹਿਣ ਲੱਗੇ ਪੂਤ ਖੈ ਗੋਬਿੰਦ ਕੇ ਦਾਦੀ ਗੁਜਰੀ ਪਾਹੇ, ਪੂਤ ਹੈ ਗੁਰੂ ਗੋਬਿੰਦ ਕੇ ਦਾਦੀ ਗੁਜਰੀ ਪਾਹੇ, ਫਤਿਹ ਸਿੰਘ ਜ਼ੋਰਾਵਰ ਸਿੰਘ ਨਾਮ ਹਮਾਰੇ ਆਹੇ। ਪੁੱਤਰ ਗੁਰੂ ਗੋਬਿੰਦ ਸਿੰਘ ਦੇ ਆ, ਦਾਦੀ ਨਾਲ ਆਏ ਆ, ਮੇਰਾ ਨਾਮ ਫਤਿਹ ਸਿੰਘ ਹੈ, ਆ ਮੇਰਾ ਵੀਰ ਵੱਡਾ, ਇਹਦਾ ਨਾਮ ਜ਼ੋਰਾਵਰ ਸਿੰਘ, ਦੱਸ ਤੂੰ ਕੀ ਪੁੱਛਣਾ ਚਾਹੁੰਦਾ? ਕਦੀ ਦੇਖੋ ਇਹ ਦ੍ਰਿੜਤਾ ਜਦੋਂ ਕਿਤੇ ਨੀਹਾਂ ਵਿੱਚ, ਉਹ ਤਾਂ ਹੀ ਸ਼ਾਇਰ ਨੇ ਲਿਖਿਆ ਸੀ, ਜਦ ਨੀਹਾਂ ਦੇ ਵਿੱਚ ਸਿਰ ਹੋਵੇ ਤੇ ਮੁੱਲ ਪੈ ਜਾਂਦਾ ਦੀਵਾਰਾਂ ਦਾ। ਕਹਿਣ ਲੱਗੇ ਤੂੰ ਕੀ ਪੁੱਛਣਾ ਚਾਹੁੰਦਾ? ਮੈਂ ਸਾਰੀ ਪੇਸ਼ੀ ਨੂੰ ਇਕੱਠੀ ਅਰਜ਼ ਕਰਨੀ ਚਾਹੁੰਦਾ ਹਾਂ ਵਕਤ ਦੇ ਲਿਹਾਜ਼ ਨਾਲ। ਉਹਨਾਂ ਨੇ ਅੱਗੇ ਵੱਧ ਕੇ ਕਿਹਾ ਕਿ ਬੱਚਿਓ, ਤੁਹਾਨੂੰ ਪਤਾ ਜਿਸ ਦੇ ਨਾਂ ਤੁਸੀਂ ਲੈਂਦੇ ਹੋ, ਤੁਹਾਡੇ ਪਿਤਾ ਨੂੰ ਚਮਕੌਰ ਦੀ ਜੰਗ ਵਿੱਚ ਖਤਮ ਕਰ ਦਿੱਤਾ, ਮਾਰ ਦਿੱਤਾ ਗਿਆ, ਤੁਹਾਡੇ ਭਰਾ ਮਾਰ ਦਿੱਤੇ, ਕਤਲ ਕਰ ਦਿੱਤੇ। ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰ ਚ ਲਿਖਿਆ, ਸਾਹਿਬਜ਼ਾਦੇ ਬੋਲੇ, ਉਹ ਕਹਿਣ ਲੱਗੇ ਸੂਬਿਆਂ, ਅਸਮਾਨ ਨੂੰ ਬੁੱਕ ਵਿੱਚ ਲੈਣਾ ਚਾਹੁੰਦਾ, ਚਮਕਦੇ ਸੂਰਜ ਨੂੰ ਮੁੱਠੀ ਵਿੱਚ ਬੰਦ ਕਰਨਾ ਚਾਹੁੰਦਾ, ਸਮੁੰਦਰ ਨੂੰ ਤੂੰ ਸੁਕਾਉਣਾ ਚਾਹੁੰਦਾ। ਉਹ ਕਹਿੰਦਾ ਮੈਂ ਪੁੱਛਣਾ ਚਾਹੁੰਦਾ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਕਹਿਣ ਲੱਗੇ ਸਾਡਾ ਬਾਪੂ ਸੂਰਜਾਂ ਦਾ ਸੂਰਜ, ਤੇਰੀ ਕੀ ਮਜਾਲ ਕੇ ਸਾਡੇ ਬਾਪੂ ਨੂੰ ਤੂੰ ਖਤਮ ਕਰ ਸਕੇ, ਤੇਰੇ ਕੋਲ ਤਾਕਤ ਕੀ? ਕਹਿੰਦੇ ਉਸ ਵਕਤ ਤਿੱਖੀ ਸੁਰ ਸੁਣੀ ਗੁਰੂ ਕੇ ਲਾਲਾਂ ਦੀ। ਇਸੇ ਸਮੇਂ ਦੇ ਦਰਮਿਆਨ ਦੋ ਤਿੰਨ ਦਿਨ ਜੋ ਪੇਸ਼ੀ ਪਈ, ਸੁੱਚਾਨੰਦ ਉੱਠਦਾ ਹੈ। ਮੈਂ ਫਿਰ ਬੇਨਤੀ ਕੀਤੀ, ਮੈਂ ਦਿਨ ਵਾਈਜ਼ ਨਹੀਂ ਲਿਆ, ਸਿਰਫ ਸ਼ਹਾਦਤ ਵੱਲ ਆਉਣਾ ਚਾਹੁੰਦਾ। ਸੁੱਚਾਨੰਦ ਉੱਠਦਾ ਤੇ ਉਹ ਕਹਿੰਦਾ ਹੈ ਕਿ ਤੁਹਾਡੇ ਪਿਤਾ, ਤੁਹਾਡੇ ਭਰਾ, ਉਹਨੇ ਸ਼ਬਦ ਕਿਹਾ, ਉਹ ਕਹਿਣ ਲੱਗੇ ਨਹੀਂ। ਵਜ਼ੀਰ ਖਾਂ ਦੇ ਮਨ ਚ ਆਇਆ ਬੱਚੇ ਨੇ, ਚਲੋ ਛੱਡੋ ਇਹਨਾਂ ਨੂੰ, ਮਨ ਚ ਆਇਆ ਇਤਿਹਾਸ ਕਹਿੰਦਾ, ਖਿਆਲ ਫੁਰਨਾ ਉੱਠਿਆ ਹੋਵੇਗਾ। ਪਰ ਇੱਕੋ ਦਮ ਸੁੱਚਾਨੰਦ ਉੱਠ ਪਿਆ, ਝੂਠਾ ਆਨੰਦ ਹੀ ਕਹੀਏ, ਪੂਰੀ ਸੁੱਚਾਨੰਦ ਪੂਰੀ ਸੀ, ਉੱਠਿਆ ਝੂਠਾ ਆਨੰਦ। ਕਹਿਣ ਲੱਗਾ ਦੇਖੋ ਜੀ ਕਿ ਤੁਸੀਂ ਇਹਨਾਂ ਨੂੰ ਛੱਡਣ ਲੱਗੇ ਹੋ? ਕਹਿਣ ਲੱਗੇ ਬੱਚੇ ਨੇ, ਉੱਥੇ ਨਵਾਬ ਮਲੇਰਕੋਟਲਾ ਆਇਆ ਹੋਇਆ ਹੈ, ਸ਼ੇਰ ਮੁਹੰਮਦ ਖਾਂ, ਉਹਦੇ ਨਾਲ ਖਿਜ਼ਰ ਖਾਂ ਵੀ ਆਇਆ, ਕਿਉਂਕਿ ਨਵਾਬ ਮਲੇਰਕੋਟਲੀਏ ਦਾ ਭਰਾ ਨਾਹਰ ਖਾਂ ਹਜ਼ੂਰ ਨੇ ਪਹਿਲਾਂ ਤੀਰ ਉਹਦੇ ਮੱਥੇ 'ਚ ਹੀ ਮਾਰਿਆ ਚਮਕੌਰ ਦੀ ਗੜੀ 'ਚ। ਉਹਨੇ ਪੌੜੀ ਲਾ ਕੇ ਕਿਹਾ ਸੀ ਮੈਂ ਪਕੜਨਾ ਗੁਰੂ ਗੋਬਿੰਦ ਸਿੰਘ ਨੂੰ, ਇੱਕੋ ਤੀਰ ਮਾਰਿਆ ਮੱਥੇ 'ਚ ਭਵਾਂਟਲੀ ਖਾਂਦਾ ਹੋਇਆ ਥੱਲੇ ਡਿੱਗ ਪਿਆ। ਉਹਨੇ ਕਿਹਾ ਦੇਖ ਤੇਰੇ ਭਰਾ ਨੂੰ ਮਾਰਿਆ, ਤੇਰੇ ਭਰਾਵਾਂ ਦੇ ਕਾਤਲ ਦੇ ਪੁੱਤਰ ਨੇ। ਤੇ ਸ਼ੇਰ ਮੁਹੰਮਦ ਖਾਂ ਕਹਿੰਦਾ ਨਹੀਂ, ਬਦਲਾ ਲਾਂਗਾ, ਬਦਲਾ ਕੀ ਲੈਣਾ ਹੋਗਾ ਤੋ ਲੈ ਗਏ ਖਮ ਵਾਪਸੇ, ਲਾਂਗੇ ਬਦਲਾ, ਬਦਲਾ ਕੀ ਲੈਣਾ ਹੋਗਾ ਤੋ ਲੈਂਗੇ ਖਮ ਵਾਪਸੇ, ਮਹਿਫੂਜ ਰੱਖੇ ਖੁਦਾ ਹਮਕੋ ਐਸੇ ਪਾਪ ਸੇ। ਕਹਿੰਦਾ ਅੱਲਾ ਅੱਗੇ ਅਰਦਾਸ ਹੈ ਕਿ ਆਸ਼ੀਰ ਖੋਰ ਬੱਚੇ, ਵਜ਼ੀਰ ਖਾਂ ਬਾਪ ਨਾਲ ਟੱਕਰ ਲਈਏ ਤੇ ਮੈਦਾਨੇ ਜੰਗ ਵਿੱਚ ਆ ਉਹਦਾ ਸਾਹਮਣਾ ਕਰੀਏ, ਇਹਨਾਂ ਬੱਚਿਆਂ ਦਾ ਕੀ ਕਸੂਰ? ਉਹਨੇ ਦੇਖਿਆ ਇੱਥੋਂ ਫਿਰ ਫੁਰਨਾ ਬਣਦਾ ਵਜ਼ੀਰ ਖਾਂ ਦੇ ਅੰਦਰ ਵੀ ਆਖਰ ਮੇਰੀ ਮਜ਼ਹਬ ਦਾ ਬੰਦਾ ਕਹਿ ਰਿਹਾ, ਉਹ ਥੋੜ੍ਹਾ ਜਿਹਾ ਢਿੱਲਾ ਪਿਆ, ਬੱਚਿਆਂ ਨੂੰ ਛੱਡ ਦਿੱਤਾ ਜਾਏ। ਸੁੱਚਾਨੰਦ ਉੱਠ ਕੇ ਕਹਿੰਦਾ ਹੈ ਕਿ ਨਾਗਾਂ ਦੇ ਪੁੱਤਰ ਤੇਰੇ ਵਸ ਵਿੱਚ ਆਏ ਨੇ, ਅੱਜ ਤੇਰੇ ਕਾਬੂ ਨੇ, ਜੇ ਅੱਜ ਛੱਡ ਦਿੱਤਾ ਤੇ ਚੇਤੇ ਰੱਖੀ ਕੱਲ ਨੂੰ ਇਹ ਜੰਮ ਦੀਆਂ ਸੂਲਾਂ ਨੇ, ਮੂੰਹ ਤਿੱਖੇ ਨੇ, ਵੱਡੇ ਹੋ ਕੇ ਤੈਨੂੰ ਚੈਨ ਨਾਲ ਟਿਕਣ ਨਹੀਂ ਦੇਣਗੇ। ਉੱਥੇ ਲਿਖਿਆ ਹੈ ਸ਼ੇਰ ਮੁਹੰਮਦ ਖਾਂ ਕਹਿੰਦਾ ਨਿੱਕੇ ਬੱਚੇ ਨੇ, ਸੁੱਚਾਨੰਦ ਕਹਿੰਦਾ ਨਹੀਂ, ਨਿੱਕੇ ਬਾਰਕ ਤੁਮ ਮਤ ਜਾਨੋ, ਨਾਗੋ ਕੇ ਇਹ ਪੂਤ ਬਖਾਨੋ, ਤੁਮਰੇ ਹਾਥ ਆਜ ਜੇ ਆਏ ਕਰੋ ਅਬੇ ਜੋਏ ਮਨ ਭਾਵੇ। ਹੁਣ ਇਹ ਦੇਖ ਇਹ ਨਾਗ ਦੇ ਪੁੱਤਰ ਨੇ, ਇਹ ਸਪੋਲੀਏ ਨੇ, ਇਹ ਜੰਮ ਦੀਆਂ ਸੂਲਾਂ ਦੇ ਮੂੰਹ ਤੱਖੇ ਨੇ, ਜੇ ਛੱਡ ਦਿੱਤਾ ਕੱਲ ਨੂੰ ਖਤਰਨਾਕ ਹੈ। ਇਹਨਾਂ ਸਮਿਆਂ ਦੇ ਦਰਮਿਆਨ ਮਾਤਾ ਜੀ ਕੋਲ ਵੀ ਜਾਂਦੇ ਨੇ, ਪੇਸ਼ੀਆਂ ਹੁੰਦੀਆਂ ਨੇ, ਪਰ ਜੋ ਕੁਝ ਕਚਹਿਰੀ ਵਿੱਚ ਵਾਪਰਦਾ ਸਾਹਿਬਜ਼ਾਦੇ ਖੁਸ਼ੀ ਨਾਲ ਦੱਸ ਕੇ ਆਉਂਦੇ। ਸੁੱਚਾਨੰਦ ਉੱਠ ਕੇ ਕਹਿੰਦਾ ਬੱਚਿਓ, ਉਸ ਤੁਹਾਨੂੰ ਸਭ ਨੂੰ ਪਤਾ ਜੇ ਛੱਡ ਦਿੱਤਾ ਕੀ ਕਰੋਗੇ? ਕਹਿਣ ਲੱਗੇ ਛੱਡਣਾ ਤਾਂ ਤੁਸੀਂ ਹੈ ਹੀ ਨਹੀਂ, ਤੁਹਾਡੇ ਅੰਦਰ ਭੈ ਵੇ। ਉਹਨਾਂ ਕਹਿ ਸਾਡੇ ਅੰਦਰ ਭੈ ਕਾਹਦਾ? ਕਹਿਣ ਲੱਗੇ ਜੇ ਭੈ ਨਾ ਹੁੰਦਾ ਤੇ ਕੜੀਆਂ ਵਿੱਚ ਹੱਥ ਕਿਉਂ ਬੰਨੇ ਜੇ? ਤਾਂ ਹੀ ਤੁਸੀਂ ਬੰਨਿਆ, ਕਿਉਂਕਿ ਸ਼ੇਰ ਦੇ ਪੁੱਤਰਾਂ ਕੋਲੋਂ ਵੀ ਤੁਹਾਨੂੰ ਡਰ ਲੱਗਦਾ। ਕਹਿਣ ਲੱਗੇ ਜੇ ਛੱਡ ਦਿੱਤਾ ਜਾਏ ਫਿਰ ਕੀ ਕਰੋਗੇ? ਕਹਿੰਦੇ ਨੇ ਛੱਡਣਾ ਕਿੰਨੇ ਵੇ? ਕਹਿਣ ਲੱਗਾ ਮੰਨ ਲਓ ਅਸੀਂ ਛੱਡ ਦੇਈਏ। ਕਹਿਣ ਲੱਗੇ ਤੁਸੀਂ ਛੱਡੋ, ਜਾਵਾਂਗੇ ਜੰਗਲਾਂ ਚ, ਪਿਤਾ ਗੁਰੂ ਨੂੰ ਮਿਲਾਂਗੇ, ਸਿੰਘ ਇਕੱਠੇ ਕਰਾਂਗੇ, ਜਵਾਨੀ ਵਿੱਚ ਆਵਾਂਗੇ, ਜਦੋਂ ਸਾਰੇ ਇਕੱਠੇ ਹੋਵਾਂਗੇ ਫਿਰ। ਫਿਰ ਕਹਿਣ ਲੱਗੇ ਆਹ ਜਿਹੜਾ ਸੂਬੇਦਾਰ ਬੈਠਾ ਸਾਹਮਣੇ, ਇਹਦੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿਆਂ, ਇਹਦੇ ਨਾਲ ਟੱਕਰ ਲਵਾਂਗੇ। ਉਹਨੇ ਕਿਹਾ ਜੇ ਪਕੜੇ ਗਏ ਫਿਰ? ਕਹਿੰਦਾ ਪਕੜੇ ਗਏ ਅੱਜ ਵੀ ਪਕੜੇਗਾ, ਜੋ ਅੱਜ ਕਰਨਾ ਫਿਰ ਕਰੋਗੇ। ਕਹਿੰਦੇ ਨੇ ਜੇ ਫਿਰ ਛੱਡ ਦਿੱਤਾ? ਉਹਨਾਂ ਇੱਕੋ ਗੱਲ ਕਹੀ ਬਾਬਾ ਜ਼ੋਰਾਵਰ ਸਿੰਘ ਨੇ, ਬਸ ਤੂੰ ਵਾਰ ਵਾਰ ਨਾ ਪੁੱਛ, ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਾ ਹੋ ਜਾਈਏ ਤੇ ਤੁਹਾਡੇ ਰਾਜ ਦੀ ਜੜ ਨਾ ਪੱਟ ਦਈਏ, ਉਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਾਂਗੇ। ਉਹਨੇ ਕਿਹਾ ਇਹਨਾਂ ਨੂੰ ਛੱਡਣਾ ਜੇ? ਇਹ ਬਾਗੀ ਦੇ ਪੁੱਤਰ ਨੇ। ਕਹਿੰਦੇ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਲਾਲ ਇਹ ਖਲੋਤੇ ਉੱਥੇ। ਅਖੀਰ ਮਲੇਰਕੋਟਲੀਆ ਨਵਾਬ ਹਾ ਦਾ ਨਾਰਾ ਮਾਰ ਕੇ ਗਿਆ, ਸੱਚ ਇਵੇਂ ਗੁਰੂ ਨਾਨਕ ਦਾ ਘਰ। ਭਾਈ ਸਾਹਿਬ ਨੇ ਕਿਹਾ ਗੁਰੂ ਦੀ ਜੰਗ ਕਿਸੇ ਮਜ਼ਹਬ ਦੇ ਖਿਲਾਫ ਨਹੀਂ, ਗੁਰੂ ਦਾ ਸੱਚ ਸਾਰੀ ਦੁਨੀਆਂ ਲਈ ਕੋਜਾ ਹੈ। ਸੂਰਜ ਦਾ ਨਿਖ ਤੇ ਹਵਾ ਦੀ ਸਪਰਸ਼ਤਾ ਸਾਰੀ ਦੁਨੀਆਂ ਲਈ ਕੋਜੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਨੂੰ ਕਿਹਾ ਗਿਆ ਕਿ ਦੇਖ ਲਓ ਤੁਹਾਨੂੰ ਡੋਲੇ ਦਿੱਤੇ ਜਾਣਗੇ, ਰਾਜ ਭਾਗ ਦਿੱਤਾ ਜਾਏਗਾ। ਕਿੰਨੇ ਲਾਲਚ ਦਿੱਤੇ! ਅੱਜ ਤਾਂ ਲੋਕ ਨਿੱਕੀ ਜਿਹੀ ਮਿੱਠੀ ਟੌਫੀ ਕੈਂਡੀ ਦੇ ਕੇ ਨਿਆਣਿਆਂ ਨੂੰ ਵਰਗ ਲਾ ਕੇ ਚੁਰਾ ਕੇ ਲੈ ਜਾਂਦੇ ਨੇ, ਕਿਡਨੈਪ ਕਰ ਲੈਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ, ਕਿੰਨੇ ਸੁਚੇਤ! ਉਹਨਾਂ ਸਾਹਮਣੇ ਡੋਲੇ ਨੇ, ਉਹਨਾਂ ਸਾਹਮਣੇ ਰਾਜ ਭਾਗ ਨੇ, ਸਭ ਕੁਝ ਉਹਨਾਂ ਸਾਹਮਣੇ। ਕਹਿਣ ਲੱਗੇ ਨਾ, ਸਿਰਫ ਸਿੱਖੀ, ਆਪਣਾ ਇਮਾਨ। ਭਾਵੇਂ ਸਤਬੀਰ ਸਿੰਘ ਉਹਨਾਂ ਇੱਕ ਉਦਾਹਰਨ ਵੀ ਦਿੱਤੀ ਹੈ ਪ੍ਰਿੰਸੀਪਲ ਸਾਹਿਬ ਨੇ ਕਿ ਦੁਕਾਨਾਂ ਲਾਈਆਂ ਗਈਆਂ, ਗੱਲ ਤਾਂ ਬਾਗੀ ਪੁਣੇ ਦੀ ਸੀ। ਉਹਨਾਂ ਅਖੀਰ ਫਿਰ ਕਿਹਾ ਕਿ ਇਹਨਾਂ ਨੂੰ ਨੀਆਂ ਵਿੱਚ ਚਿਣ ਦਿੱਤਾ ਜਾਏ। ਉਸ ਵਕਤ ਫਿਰ ਉਹਨਾਂ ਕਿਹਾ ਦੇਖੋ ਨੀਆਂ ਵਿੱਚ ਚਿਣੇ ਜਾਓਗੇ? ਕਹਿਣ ਲੱਗੇ ਕੋਈ ਪਰਵਾਹ ਨਹੀਂ। ਸਾਹਿਬਜ਼ਾਦੇ ਕਚਹਿਰੀ ਚੋਂ ਗਏ ਨੇ, ਮਾਤ ਗੁਜਰੀ ਜੀ ਇੰਤਜ਼ਾਰ ਪਏ ਕਰਦੇ। ਸੰਖੇਪ ਬੇਨਤੀ ਕਰਾਂ, ਦਾਦੀ ਮਾਂ ਕੋਲ ਆਏ ਨੇ। ਮਾਂ ਨੇ ਆਉਂਦਿਆਂ ਸਾਰ ਪੁੱਛਿਆ ਪੁੱਤਰ ਅੱਜ ਕੀ? ਸਾਰੀ ਦਾਸਤਾਨ ਸੁਣਾ ਦਿੱਤੀ। ਝੁਕਣ ਲਈ ਕਿਹਾ ਮਾਂ ਅਸੀਂ ਝੁਕੇ ਨਹੀਂ, ਸਾਨੂੰ ਕਿਹਾ ਇਸਲਾਮ ਕਬੂਲ ਕਰੋ, ਅਸੀਂ ਪਰਵਾਹ ਨਹੀਂ ਕੀਤੀ, ਸਾਨੂੰ ਮੌਤ ਦਾ ਡਰਾਵਾ ਦਿੱਤਾ, ਮੌਤ ਦਾ ਭੈ ਨਹੀਂ। ਜਦੋਂ ਬਾਬਾ ਫਤਿਹ ਸਿੰਘ ਜ਼ੋਰਾਵਰ ਸਿੰਘ ਹੱਸ ਹੱਸ ਕੇ ਦੱਸਦੇ ਨੇ, ਮਾਤ ਗੁਜਰੀ ਦੇ ਚਿਹਰੇ ਤੇ ਲਾਲੀ ਘੁੱਟ ਕੇ ਆਪਣੇ ਪੋਤਿਆਂ ਨੂੰ ਸੀਨੇ ਨਾਲ ਲਾ ਕੇ ਕਹਿੰਦੀ ਲਾਲ ਜੀ ਚੇਤੇ ਰੱਖਿਓ, ਤੁਹਾਡੀ ਇਸ ਕਰਨੀ ਕਮਾਣੀ ਨੂੰ ਆਉਣ ਵਾਲਾ ਸੰਸਾਰ ਸਿੱਧੇ ਕਰੇਗਾ। ਅੱਜ ਮੈਂ ਉਸ ਅਖੀਰ ਵਾਲੀ ਰਾਤ ਵੱਲ ਆ ਜਾਵਾਂ। ਉਹ ਰਾਤ ਚਾਰ ਪੈਰ ਕਿਵੇਂ ਨਿਕਲੇ ਦੇਖੋ। ਕਥਾ ਕਰਨੀ ਭਾਈ ਸਾਹਿਬ ਕੱਲ ਦੱਸ ਰਹੇ ਸਨ ਕਿ ਜਦੋਂ ਕਿਤੇ ਦਾਸਤਾਨ ਸ਼ੁਰੂ ਹੁੰਦੀ ਏ, ਅਸੀਂ ਵੀ ਆਪਣੇ ਬੱਚਿਆਂ ਵਾਲੇ ਹਾਂ। ਮੈਂ ਚਮਕੌਰ ਸਾਹਿਬ ਬੇਨਤੀ ਕਰਕੇ ਆਇਆ, ਦੂਰ ਨਾ ਜਾਓ ਤੁਸੀਂ। ਇਹ ਪੰਜਾਬ ਦੇ ਹੌਸਪੀਟਲ ਦੇਖੋ, ਜਿਸ ਦਾ ਬੱਚਾ ਭਾਵੇਂ ਬਿਮਾਰ ਅੰਦਰ ਪਿਆ ਹੋਵੇ, ਉਸ ਮਾਈ ਨੂੰ ਪੁੱਛ ਕੇ ਦੇਖੋ, ਹਸਪਤਾਲ ਤੋਂ ਬਾਹਰ ਬੈਠੀ ਉਹਨੂੰ ਪਾਣੀ ਵੀ ਅੰਦਰ ਨਹੀਂ ਲੰਘਦਾ, ਹਾਲਾਂਕਿ ਬੱਚੇ ਦਾ ਇਲਾਜ ਚੱਲਦਾ। ਉਸ ਮਾਂ ਦਾ ਜਿਗਰਾ ਕਿੰਨਾ ਕੁ ਬਲਵਾਨ ਹੈ ਕਿ ਸਵੇਰੇ ਪਤਾ ਅੱਜ ਆਖਰੀ ਰਾਤ ਹੈ ਮੇਰੇ ਪੋਤਿਆਂ ਦੀ। ਉਸ ਆਖਰੀ ਰਾਤ ਸਾਰੀ ਰਾਤ ਗੁਰਬਾਣੀ ਕੀਰਤਨ, ਵਾਹਿਗੁਰੂ ਕੀਰਤੀ ਪਰਮਾਤਮਾ ਦੀ, ਉਹਦੀਆਂ ਸਿਫਤਾਂ, ਉਹਦੇ ਨਾਮ, ਇੱਕੋ ਗੱਲ ਸਾਰੀ ਰਾਤ ਦ੍ਰਿੜ ਕਰਾਈ, ਪਤਾ ਸੁਬਾਹ ਨਹੀਂ ਆਉਣਾ ਮੇਰੇ ਪੋਤਿਆਂ ਨੇ। ਕਹਿਣ ਲੱਗੀ ਬੇਟਾ ਜਦੋਂ ਵਾਪਰਨ ਲੱਗੇ ਤੁਹਾਨੂੰ ਨੀਹਾਂ ਵਿੱਚ ਖੜੇ ਕਰਨ, ਆਪਣੇ ਵੱਡੇ ਨੂੰ ਚੇਤੇ ਕਰਿਓ, ਉਹ ਤੱਤੀ ਤਵੀ ਦੇ ਉੱਪਰ ਬੈਠੇ ਸਨ, ਤੁਹਾਨੂੰ ਤੇ ਕਿੱਥੀ ਤਿੱਖੀ ਕਰਕੇ ਦਿਖਾਣ, ਤੇ ਚੇਤੇ ਕਰਿਓ ਚਾਂਦਨੀ ਚੌਂਕ ਕਦੀ ਸਿੱਖ ਦੇ ਸਿਰ ਤੇ ਆਰਾ ਚੱਲਿਆ ਸੀ, ਤਲਵਾਰ ਨਾਲ ਡਰਾਣ
ਤੇ ਦਾਦੇ ਦੇ ਸੀਸ ਨੂੰ ਚੇਤੇ ਕਰਿਓ। ਤੇ ਸੱਚ ਮੈਂ ਬੇਨਤੀ ਕਰਾਂ, ਕਰਮ ਸਿੰਘ ਹਿਸਟੋਰੀਅਨ ਹੋਣਾ ਨੇ ਇੱਕ ਥਾਂ ਲਿਖਿਆ, ਕਹਿੰਦੇ ਨੇ ਸਿੰਘ ਕਹਿੰਦੇ ਹੁੰਦੇ ਸਨ ਕਿ ਸਤਿਗੁਰੂ ਜੇ ਸ਼ਹਾਦਤ ਦੀ ਦਾਤ ਦੇਣੀ ਆ ਤੇ ਸਰਹੰਦ ਦੇਈਂ, ਕਿਉਂਕਿ ਸਰਹੰਦ ਮਰਨ ਦਾ ਨਜ਼ਾਰਾ ਹੀ ਵੱਖਰਾ ਹੈ। ਉਦੋਂ ਕਸ਼ਮਕਸ਼ ਚੱਲਦੀ ਸੀ। ਉਸ ਵਕਤ ਦਾਦੀ ਜਦੋਂ ਪੋਤਿਆਂ ਨੂੰ ਤਰਵਾਸ ਦਿੱਤਾ, ਮੈਂ ਸ਼ੁਰੂਆਤ ਜਿੱਥੋਂ ਕੀਤੀ ਸੀ ਸ਼ਬਦ ਦੀ ਸੋਜੋਸ਼ਨੀ ਲੈ ਕੇ, ਗੁਰਬਾਣੀ ਨੇ ਦੱਸਿਆ ਜੀਣਾ ਕਿਵੇਂ ਵੇ ਤੇ ਅੱਜ ਕੁਰਬਾਨੀ ਨੇ ਦੱਸ ਦਿੱਤਾ ਮਰਨਾ ਕਿਵੇਂ। ਪੰਜਾਬੀ ਦੇ ਇੱਕ ਸ਼ਾਇਰ ਨੇ ਲਿਖਿਆ ਸੀ, ਜਿਸ ਦਿਨ ਧੰਨ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬਿਠਾਏ, ਸਾਈ ਮੀਆਂ ਮੀਰ ਰੋ ਪਏ। ਉਹਨਾਂ ਕਿਹਾ ਮਹਾਰਾਜ ਇਹ ਕੀ ਮਾਜਰਾ। ਸਤਿਗੁਰੂ ਨੇ ਮੁਸਕਰਾ ਕੇ ਕਿਹਾ ਸਾਈ ਜੀ, ਅੱਜ ਇੱਕ ਬੀਜ ਬੀਜਣ ਲੱਗਾ ਆਪਣੇ ਖੂਨ ਦੇ ਤੁਪਕਿਆਂ ਨਾਲ। ਕਿਹੜਾ ਬੀਜ? ਕਹਿਣ ਲੱਗੇ ਕੁਰਬਾਨੀ ਦਾ। ਅੱਜ ਮੈਂ ਬੀਜ ਬੀਜਣ ਲੱਗਾ, ਮੇਰੇ ਇਸ ਬੂਟੇ ਵਿੱਚੋਂ ਇੱਕ ਫਲ ਨਿਕਲੇਗਾ ਜਿਹੜਾ ਚਾਂਦਨੀ ਚੌਂਕ ਵਿੱਚ ਧਰਮ ਦੀ ਆਜ਼ਾਦੀ ਲਈ ਸਿਰ ਦੇ ਦੇਵੇਗਾ। ਫਿਰ ਇਸ ਬੂਟੇ ਵਿੱਚੋਂ ਦੋ ਫਲ ਨਿਕਲਣਗੇ ਜਿਹੜੇ ਚਮਕੌਰ ਦੀ ਜੂਹ ਵਿੱਚ ਕੱਟੇ ਜਾਣਗੇ। ਮੇਰੇ ਇਸ ਬੂਟੇ ਵਿੱਚੋਂ ਅੱਧ ਖਿੜੀਆਂ ਕਲੀਆਂ ਨਿਕਲਣਗੀਆਂ ਜਿਹੜੀਆਂ ਨੀਆਂ ਵੀ ਚਿਣੀਆਂ ਜਾਣਗੀਆਂ। ਫਿਰ ਇਹ ਬੂਟਾ ਇੰਨਾ ਕੁ ਪਲਰੇਗਾ ਕਿ ਹਰ ਸਦੀ ਵਿੱਚ ਸਿੱਖ ਆਪਣਾ ਖੂਨ ਪਾ ਕੇ ਇਹਨੂੰ ਸਦਾ ਹਰਿਆ ਹੀ ਰੱਖਣਗੇ। ਪੰਜਾਬੀ ਦੇ ਸ਼ਾਇਰ ਦੇ ਇਹ ਖਿਆਲ ਨੇ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਜੂ ਸਾਰੀ ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ, ਕਿਉਂਕਿ ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਖੂਨ ਸ਼ਹੀਦਾਂ ਦਾ ਕਦੀ ਮੁੱਕਣਾ ਨਹੀਂ। ਉਹ ਬੂਟੇ ਵਿੱਚੋਂ ਨਿਕਲੇ ਹੋਏ ਫਲ ਦਾਦੀ ਮਾਤਾ ਨੇ ਅੱਜ ਤੋੜਨ ਲੱਗੀ। ਮੈਂ ਅਖੀਰਲਾ ਦ੍ਰਿਸ਼ ਸਿਰਫ ਆਪ ਸਾਹਮਣੇ ਬੇਨਤੀ ਕਰਨੀ ਚਾਹੁੰਦਾ, ਠੰਡਾ ਬੁਰਜ ਅੱਜ ਵਾਲਾ ਨਹੀਂ, ਸਰਹੰਦ ਦੀ ਧਰਤੀ। ਆਖਰੀ ਰਾਤ ਦਾਦੀ ਦੀ ਗੋਦ ਵਿੱਚ ਸਾਹਿਬਜ਼ਾਦੇ ਸਾਰੀ ਰਾਤ ਮਾਂ ਦਾ ਨਿੱਘ ਮਾਣਿਆ, ਸਵੇਰੇ ਤਿਆਰੀ ਹੋਣ ਲੱਗੀ, ਸੂਰਜ ਦੀ ਟਿੱਕੀ ਨਿਕਲਣ ਲੱਗੀ, ਕਿਰਨਾਂ ਪਈਆਂ ਸਾਹਿਬਜ਼ਾਦਿਆਂ ਦੇ ਪਵਿੱਤਰ ਮੁਖੜਿਆਂ ਤੇ। ਦਾਦੀ ਮਾਂ ਨੇ ਅੱਜ ਪੋਸ਼ਾਕਾਂ ਪਹਿਨਾਈਆਂ, ਸੋਹਣੇ ਚੋਲੇ ਪਹਿਨਾਏ ਤੇ ਤੋਰਨ ਲੱਗਿਆ ਸ਼ਬਦ ਕਹੇ। ਭਾਈ ਸਾਹਿਬ ਕਹਿ ਰਹੇ ਸਨ ਅੱਤ ਦੀ ਗਰਮੀ, ਸੱਚ ਇਵੇਂ ਖੂਨ ਹੀ ਐਸਾ। ਇਹਨੇ ਲਾਹੌਰ ਦੱਸ ਦਿੱਤਾ ਕਿ ਜਦੋਂ ਅੱਤ ਦੇ ਭੱਠ ਤਪਦੇ ਹੋਣ ਤੇ ਕਿਵੇਂ ਜਰੀਦਾ, ਤੇ ਇੱਥੇ ਠੰਡੇ ਬੁਰੀ ਤੇ ਦੱਸ ਦਿੱਤਾ ਜਦੋਂ ਜ਼ੁਲਮ ਦੀ ਠੰਡੀ ਖਨੇਰੀ ਹੱਡੀਆਂ ਨੂੰ ਚੀਰਦੀ ਹੋਵੇ ਤੇ ਉਹਨੂੰ ਕਿਵੇਂ ਜਰੀਦਾ। ਇਹਨੇ ਠੰਡ ਵੀ ਜਰਨੀ ਦੱਸੀ, ਇਹਨੇ ਗਰਮੀ ਵੀ ਜਰਨੀ ਦੱਸੀ। ਤੁਰ ਲੱਗੇ ਨੇ, ਮਾਤਾ ਜੀ ਨੇ ਸ਼ਬਦ ਕਹਿ, ਬੇਟਾ ਜ਼ੋਰਾਵਰ ਸਿੰਘ, ਪੁੱਤਰ ਫਤਿਹ ਸਿੰਘ। ਉੱਠ ਕੇ ਮਾਂ ਜੀ ਕੋਲ ਆਏ, ਕੁੱਟ ਕੇ ਸੀਨੇ ਨਾਲ ਲਾ ਕੇ ਮੁੱਖ ਚੁੰਮਦਿਆਂ ਕਿਹਾ, ਬੇਟਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ। ਬੇਟਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸ਼ੋ ਕੋ ਕੰਗੀ ਕਰੂੰ, ਜ਼ਰਾ ਮੂੰਹ ਦੁਲਹਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਬੇਟਾ ਮਰਨੇ ਸੇ ਪਹਿਲੇ ਤੁਮਕੋ ਦੁਲਖਾ ਬਣਾ ਤੋ ਲੂੰ। ਮੌਤ ਵਰਨ ਚੱਲੇ ਹੋ, ਤੁਹਾਨੂੰ ਲਾੜੇ ਬਣਾ ਕੇ ਤੋਰਾਂ। ਦੋਨੋਂ ਸਾਹਿਬਜ਼ਾਦੇ ਇੱਥੋਂ ਤੁਰੇ ਨੇ, ਆ ਗਏ ਸਿਪਾਹੀ ਲੈਣ ਲਈ, ਸ਼ਾਸ਼ਲ ਬੇਗ ਤੇ ਵਾਸ਼ਲ ਬੇਗ। ਉਹਨਾਂ ਨਾਮ ਮੁਰਾਦਾਂ ਦਾ ਨਾਮ ਹੀ ਸਾਨੂੰ ਹਰ ਸਾਲ ਲੈਣਾ ਪੈਂਦਾ ਹੈ। ਨਾਮ ਮੁਰਾਦ ਮੈਂ ਸ਼ਬਦ ਵਰਤਿਆ ਹੈ। ਕੋਈ ਨਹੀਂ ਸੀ ਤਿਆਰ ਸ਼ਹੀਦ ਕਰਨ ਨੂੰ, ਜਿਵਾ ਕਰਨ ਨੂੰ, ਨੀਆਂ ਵੀ ਚਿੰਨ ਨੂੰ। ਉਹਨਾਂ ਨੇ ਕਿਹਾ ਸਾਡਾ ਕੇਸ ਖਾਰਜ ਕਰੋ, ਅਸੀਂ ਇਹਨਾਂ ਨੂੰ ਸ਼ਹੀਦ ਕਰਾਂਗੇ, ਅਸੀਂ ਕਤਲ ਕਰਾਂਗੇ। ਦੋਨੋਂ ਸਾਹਿਬਜ਼ਾਦੇ ਅਖੀਰ ਮਾਂ ਕੋਲੋਂ ਤਿਆਰ ਹੋ ਕੇ, ਗਲਵੱਕੜੀ ਦਾ ਨਿੱਘ ਮਾਣ ਕੇ, ਅਸੀਸਾਂ ਲੈ ਕੇ ਤੁਰ ਲੱਗੇ। ਮੈਂ ਉਹ ਸੀਤਲ ਸਾਹਿਬ ਦੀ ਰਚਨਾ ਜੋ ਹਰ ਸਾਲ ਆਪਾਂ ਪੜ੍ਹਨੇ ਖਾਂ, ਇਹ ਨਹੀਂ
ਕਿ ਮਸਾਲਾ ਮੁੱਕਦਾ ਹੈ, ਕਿਉਂਕਿ ਕੁਝ ਰਚਨਾਵਾਂ ਐਸੀਆਂ ਨੇ ਜਿਹੜੀਆਂ ਸੀਨੇ ਨੂੰ ਟੁੰਬਦੀਆਂ ਨੇ ਘੜੀ ਘੜੀ। ਕਹਿੰਦੇ ਨੇ ਤੁਰੇ ਮੱਥਾ ਟੇਕਿਆ ਦਾਦੀ ਨੂੰ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ, ਦਾਦੀ ਮਾਂ ਦਾ ਚਿਹਰਾ ਦੇਖਿਆ। ਮਾਤਾ ਨੇ ਕਿਹਾ ਲਾਲ ਜੀ ਆਓ ਵਰੋ, ਦਾਦਾ ਜੀ ਇੰਤਜ਼ਾਰ ਕਰਦੇ ਨੇ, ਦਾਦੇ ਦੀ ਗੋਦ ਵੀ ਸਮਾਨ ਦਾ ਵਕਤ ਆਇਆ। ਮੱਥਾ ਟੇਕ ਕੇ ਕਹਿਣ ਲੱਗੇ ਮਾਂ ਚੱਲਿਆ ਇੱਕ ਕੰਮ ਕਰੀ, ਤੂੰ ਸਾਨੂੰ ਆਪਣੀ ਗੋਦ ਤੋਂ ਕਦੀ ਬਾਹਰ ਨਹੀਂ ਕੱਢਿਆ, ਆਨੰਦਪੁਰ ਵੀ ਗੋਦ ਦਿੱਤੀ, ਘੋੜੇ ਤੇ ਵੀ ਸੀਨੇ ਨਾਲ ਲਾਈ ਰੱਖਿਆ, ਠੰਡੀ ਕਕਰੀਲੀ ਇਸ ਰਾਤਾਂ ਵਿੱਚ ਬੁਰਜ ਵਿੱਚ ਵੀ ਕਲੇਜੇ ਨਾਲ ਲਾਈ ਰੱਖਿਆ, ਹੁਣ ਤੁਰ ਲੱਗਿਆ ਪਿੱਛੇ ਨਾ ਰਹਿ ਜਾਈ, ਸੱਚਖੰਡ ਵਿੱਚ ਵੀ ਤੇਰੀ ਗੋਦੀ ਮਾਨਣੀ ਚਾਹੁੰਦੇ। ਤੁਰ ਪਏ ਦੋਵੇਂ ਲਾਡਲੇ, ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਖੱਤ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਆਉਣਾ ਨਾ ਤੁਸਾਂ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨੀ ਲੱਗਣਾ ਤੂੰ ਛੇਤੀ ਆਉਣਾ, ਨਹੀਂ ਤਾਂ ਰਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਮਿੰਤਾਂ ਕਰ ਕਰ ਅੰਮੀਏ ਫਿਰ ਪਉ ਮਨਾਉਣਾ, ਤੇਰੇ ਬਾਜੋ ਲੋਰੀਆਂ ਦੇ ਕਿੰਨੇ ਸਵਾਉਣਾ। ਜਦੋਂ ਇਹ ਸ਼ਬਦ ਕਹੇ ਕਿ ਮਾਂ ਅਸੀਂ ਉਡੀਕਾਂਗੇ ਸੱਚਖੰਡ, ਤੇਰੀ ਲੋਰੀ ਤੋਂ ਬਿਨਾ ਕੁਛ ਚੰਗਾ ਨਹੀਂ ਲੱਗਦਾ, ਤੇ ਉਹ ਦੇਖੋ ਬੁੱਢੜੀ ਮਾਤਾ ਬੁਰਜ ਤੇ ਖਲੋ ਕੇ ਕਹਿੰਦੀ ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਂ। ਇੱਕ ਕਰੁਣਾ ਰਸ ਇਹ ਚੇਤੇ ਰੱਖਿਓ, ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਛਾਉਂਦੀਆਂ ਕਦ ਸੁਣੀਆਂ ਬਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਵਾਂ, ਮਾਂ ਪੁੱਤ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਜਿੱਧਰ ਉੱਡਦੇ ਖੰਸ ਉੱਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾਂ। ਜਦੋਂ ਤੁਰ ਪਏ ਇੱਥੇ ਸੀਤਲ ਸਾਹਿਬ ਬਜ਼ੁਰਗ ਸਾਡੇ, ਕਿਉਂਕਿ ਉਹਨਾਂ ਦੀ ਰਚਨਾ ਨੂੰ ਕਹਿਣਾ ਜ਼ਰੂਰੀ ਸੀ, ਉਹ ਕਹਿੰਦੇ ਨੇ ਕਿ ਜਦੋਂ ਘਰ ਦਾ ਜੀ ਕੋਈ ਚਲਾ ਜਾਏ ਬੇਵਕਤ, ਉਹਨਾਂ ਬੇਵਕਤ ਸ਼ਬਦ ਦਾ ਮਤਲਬ ਕਾਰਜ ਪੂਰੇ ਨਾ ਕਰੇ ਚਲਾ ਜਾਏ, ਹਰ ਖੁਸ਼ੀ ਵਿੱਚ ਤੇ ਗਮ ਵਿੱਚ ਉਹਦੀ ਯਾਦ ਆਉਂਦੀ। ਸਮਝਿਓ ਮਾਂ ਚਲੀ ਜਾਏ, ਪਿਤਾ ਚਲਾ ਜਾਏ, ਇਹਨੂੰ ਇਹ ਨਾ ਸਮਝਿਆ ਇਮੋਸ਼ਨਲ ਇਕੱਲਾ ਕਰ ਲਈ, ਇਹ ਮਨੁੱਖੀ ਜਜ਼ਬਾਤ ਨੇ। ਬਾਪੂ ਦੀ ਮੌਤ ਹੋ ਜਾਏ, ਧੀ ਦੀ ਡੋਲੀ ਉੱਠੇ, ਡੋਲੀ ਵਿੱਚ ਪਾਉਣ ਵਾਲੇ ਤਾਂ ਸਾਰੇ ਆਉਣਗੇ, ਪਰ ਸਾਰਿਆਂ ਵਿੱਚੋਂ ਧੀ ਆਪਣੇ ਬਾਪੂ ਨੂੰ ਲੱਭਦੀ ਹੈ, ਭਰਾਵਾਂ ਨੂੰ ਲੱਭਦੀ ਹੈ। ਮਾਂ ਚਲੀ ਜਾ ਮਾਂ ਨੂੰ ਲੱਭਦੀ ਹੈ। ਦੋਨੋਂ ਲਾਲ ਤੁਰੇ ਨੇ, ਮਾਤਾ ਪਿੱਛੋਂ ਵੇਖਦੀ ਏ, ਤੇ ਮੈਂ ਕਹਿੰਦਾ ਉਹਦੇ ਸੀਨੇ ਵਿੱਚੋਂ ਤਾਂ ਆਵਾਜ਼ ਆਉਂਦੀ ਪਈ ਸੀ ਕਿ ਪੁੱਤਾ ਮਾਤਾ ਕੀ ਆਸੀਸ, ਮੇਰੇ ਬੱਚਿਓ ਦਾਦੀ ਦੀਆਂ ਅਸੀਸਾਂ, ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਜੀਵਤ 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 ਰਹੋ, ਉਹ ਤਾਂ ਸਦੀਵ ਕਾਲ ਲਈ ਚਿਰੰਜੀਵੀ ਕਰ ਦਿੱਤਾ ਮਾਂ ਦੀਆਂ ਅਸੀਸਾਂ ਨੇ, ਪਰ ਉਸ ਵਕਤ ਮਾਤਾ ਜੀਤੋ ਨੂੰਹ ਦੀ ਯਾਦ ਆਈ, ਕਹਿਣ ਲੱਗੀ ਅੱਜ ਮੈਂ ਸਾਂਭ ਕੇ ਤੁਰੀ ਸਾਂ। ਉਹ ਖਿਆਲ ਨੇ ਸੀਤਲ ਸਾਹਿਬ ਦੇ, ਕਹਿਣ ਲੱਗੇ ਆ ਜਾ ਜੀਤੋ ਰਾਣੀਏ, ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ, ਅੱਜ ਦੇਖ ਤੇਰੇ ਪੁੱਤਰ ਜਿਨ੍ਹਾਂ ਨੇ ਤੇਰੇ ਸੀਨੇ ਦਾ ਦੁੱਧ ਪੀਤਾ, ਅੱਜ ਤੇਰੇ ਪੁੱਤਰ ਚੱਲੇ ਨੇ ਮੌਤ ਨੂੰ ਵਰਨ। ਆ ਜਾ ਜੀਤੋ ਰਾਣੀਏ, ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ, ਸਿਹਰੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ, ਟੁੱਟਣਗੇ ਅੱਜ ਅੰਬਰੋ ਦੋ ਰੋਸ਼ਨ ਤਾਰੇ, ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ, ਤੱਕ ਕੇ ਫਿੱਕੇ ਪੈਣਗੇ ਚੰਦ ਸੂਰਜ ਤਾਰੇ। ਦੋਨੋਂ ਸਾਹਿਬਜ਼ਾਦੇ ਆਏ, ਉਹੀ ਕਚਹਿਰੀ ਉਹੀ ਗੱਲਾਂ ਉਹੀ ਰਿਪੀਟ ਸ਼ਬਦ। ਉੱਥੇ ਫਿਰ ਕਿਹਾ ਗਿਆ ਬੱਚਿਓ ਆਖਰੀ ਵਕਤ ਜੇ ਤੁਸੀਂ ਮੰਨ ਜਾਓਗੇ ਤਾਂ ਤੁਸੀਂ ਬਸ ਜਾਓ ਬਚ ਜਾਓਗੇ, ਨਹੀਂ ਤੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏਗਾ, ਕਤਲ ਕੀਤਾ ਜਾਏਗਾ। ਉੱਥੇ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ ਉਹਨਾਂ ਨੇ ਬੋਲ ਕੇ ਸ਼ਬਦ ਕਹੇ, ਕਹਿਣ ਲੱਗੇ, ਖਮਰੇ ਬੰਸ ਰੀਤ ਆਈ ਸ਼ੀਸ ਦੇਤ ਪਰ ਧਰਮ ਨਾ ਜਾਈ। ਉਹਨਾਂ ਕਿਹਾ ਤੁਹਾਡੀ ਕੁੱਲ, ਤੁਸੀਂ ਕਿਹਾ ਹਮਰੇ ਬੰਸ ਰੀਤ ਆਈ ਸ਼ੀਸ ਦੇਤ ਪਰ ਧਰਮ ਨਾ ਜਾਈ, ਇਹ ਕੀ? ਕਹਿਣ ਲੱਗੇ ਸਾਡੇ ਵੱਡੇ ਨੇ ਉਬਾਲੇ ਸੈਰ ਲਏ ਪਰ ਧਰਮ ਨਹੀਂ ਜਾਣ ਦਿੱਤਾ, ਸਾਡੇ ਦਾਦੇ ਨੇ ਤਨ ਦੇ ਦੋ ਟੁਕੜੇ ਕਰਵਾ ਲਏ ਪਰ ਸੱਚ ਏਵੇ ਸੀ ਨਹੀਂ ਉਚਰੀ ਤੇ ਸਿਰ ਨਹੀਂ ਖਾ ਰਿਹਾ। ਉਹਨਾਂ ਕਹਿ ਮੰਨਦੇ ਨਹੀਂ, ਆ ਨੀਆਂ ਜਿੱਥੇ ਤੁਸੀਂ ਦਰਸ਼ਨ ਕਰਦੇ ਹੋ ਉਹਨਾਂ ਦੇ ਚਰਨਾਂ ਚ ਅਸੀਂ ਬੈਠੇ ਹਾਂ ਬਾਬਿਆਂ ਦੇ, ਇਹ ਨੀਆਂ ਚਿੰਨੀਆਂ ਸ਼ੁਰੂ ਹੋ ਗਈਆਂ। ਕਹਿਰ ਵਾਪਰਿਆ ਦੁਨੀਆਂ ਦਾ, ਅਸਮਾਨ ਰੋਇਆ, ਹਵਾ ਨੇ ਵਹਿਣ ਪਾਏ, ਧਰਤੀ ਗਰਕਣ ਲੱਗੀ। ਮੈਂ ਗਰਕਣ ਤਾਂ ਸ਼ਬਦ ਵਰਤੇ ਹੈ, ਜਿਹੜੀਆਂ ਅਟਾਰੀਆਂ ਤੇ ਮਹੱਲਾਂ ਚੋਂ ਹੁਕਮ ਜਾਰੀ ਹੁੰਦੇ ਸਨ ਉਹਦੀਆਂ ਨੀਹਾਂ ਖਿਲਣ ਲੱਗੀਆਂ। ਲਾਲਾਂ ਨੂੰ ਨੀਹਾਂ ਚ ਖੜੇ ਕਰਨ ਲੱਗੇ, ਸੂਬਾ ਸਰਹੰਦ ਦੀ ਨੀਂਹ ਖਿਲਣ ਲੱਗੀ, ਉਹ ਇੱਟਾਂ ਲਾਈ ਜਾਣ ਉਹਦੀਆਂ ਇੱਟਾਂ ਨਿਕਲੀ ਜਾਣ। ਆਪਨੇ ਸੁਣਿਆ ਹੈ ਇਹ ਆਈ ਕੰਧ ਉਹਨਾਂ ਦੇ ਨੱਕ ਤੱਕ ਸਾਹ ਰੁਕੇ ਨੇ, ਬੇਹੋਸ਼ੀ ਹੋਈ ਏ। ਮੈਂ ਉਹਨਾਂ ਗ੍ਰੰਥਾਂ ਦਾ ਅਗਲੇ ਸਾਲ ਜ਼ਰੂਰ ਜ਼ਿਕਰ ਕਰਾਂਗਾ, ਸੈਨਾਪਤ ਜੀ ਦਾ, ਸੁੱਖਾ ਸਿੰਘ ਜੀ ਦਾ, ਗੁਰੂ ਪ੍ਰਣਾਲੀਆਂ ਕਵੀ ਗੁਲਾਬ ਸਿੰਘ ਜੀ, ਉਹ ਜ਼ਿਕਰ ਕਰਦੇ ਨੇ ਜ਼ਿਬਾ ਕਰਨ ਦਾ। ਨੀਹਾਂ ਵਿੱਚ ਖੜੇ ਕੀਤਾ ਗਿਆ, ਝੂਠ ਨਹੀਂ, ਚਿਣਿਆ ਗਿਆ ਹੈ, ਨੀਂਹ ਫਟੀ ਵੀ ਹੈ, ਇਹਦਾ ਵੀ ਜ਼ਿਕਰ ਹੈ। ਪਰ ਬੇਹੋਸ਼ੀ ਤੋਂ ਪਹਿਲਾਂ ਇੱਕ ਡਰਾਵਾ ਵੀ ਸੀ, ਸ਼ਾਇਦ ਹੁਣ ਮੰਨ ਜਾਣ। ਕਹਿਣ ਲੱਗੇ ਅਜੇ ਵੀ ਤੁਸੀਂ ਸਮਝ ਜਾਓ। ਤੇ ਕਹਿੰਦੇ ਨੇ ਉਸ ਨੀਹਾਂ ਵਿੱਚੋਂ ਬਾਬਾ ਫਤਿਹ ਸਿੰਘ ਦਾ ਮੁੱਖ ਥੋੜਾ ਜਿਹਾ ਬਾਹਰ, ਤੇ ਸੂਬੇ ਸਰਹੰਦ ਨੂੰ ਕਹਿਣ ਲੱਗੇ, ਤੂੰ ਵਾਰ ਵਾਰ ਕਿਉਂ ਪਰਖਣਾ, ਪਰ ਇੱਕ ਗੱਲ ਅੱਜ ਤੈਨੂੰ ਜਾਣ ਲੱਗਿਆ ਮੈਂ ਦੱਸ ਦਿਆਂ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ। ਕੌਣ ਤੇਰਾ ਔਰੰਗਜ਼ੇਬ? ਸੱਚ ਕੋ ਮਿਟਾਓਗੇ ਤੋ ਮਿਟੋਗੇ ਸ਼ਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਨੀਹਾਂ ਚਿੜੀਆਂ ਗਏ, ਸਾਧ ਸੰਗਤ ਇਕੱਠੀਆਂ ਨੀਹਾਂ। ਰਤਨ ਸਿੰਘ ਭੰਗੂ ਕਹਿੰਦਾ ਹੈ, ਛੁਰੇ ਵਾਰੇ ਸ਼ਬਦ ਵਰਤਿਆ ਉਹਨੂੰ, ਬਾਬਿਆਂ ਨੂੰ ਗੋਡਿਆਂ ਵਿੱਚ ਰੱਖ ਕੇ ਇਹਨਾਂ ਥਾਵਾਂ ਤੇ ਜ਼ਿਬਾ ਕੀਤਾ ਗਿਆ ਹੈ। ਜ਼ਿਬਾ ਅਰਬੀ ਚ ਮਤਲਬ ਹਲਾਲ ਕਰਨਾ। ਸ਼ਾਹ ਰਖ ਤੇ ਛੁਰੀਆਂ ਚਲਾਈਆਂ। ਪਿਛਲੇ ਸਾਲ ਮੈਂ ਅਰਜ਼ ਕੀਤੀ ਸੀ, ਬੰਸਾਵਲੀ ਨਾਮੇ ਚ ਲਿਖਿਆ ਹੈ, ਬਾਬਾ ਜ਼ੋਰਾਵਰ ਸਿੰਘ ਜੀ ਸਵਾਸ ਪਹਿਲਾਂ ਦੇ ਗਏ ਸਨ, ਤਨ ਤਨ ਬਾਬਾ ਫਤਿਹ ਸਿੰਘ ਜੀ 12.5 ਮਿੰਟ ਤੱਕ ਉਹਨਾਂ ਦੇ ਚਰਨ ਹਲਦੇ ਰਹੇ ਸਨ, ਖੂਨ ਨਿਕਲ ਰਿਹਾ ਸੀ, ਲੱਤ ਪੱਤ ਸਨ। 12.5 ਮਿੰਟ ਨਹੀਂ ਅੰਦਰੋਂ ਖੰਸ ਨਿਕਲਿਆ। ਲਿਖਿਆ ਛਿੱਬਰ ਸਾਹਿਬ ਨੇ, ਜ਼ੋਰਾਵਰ ਸਿੰਘ ਜੀ ਦੇ ਪ੍ਰਾਣ ਖੰਡੇ ਨਾਲ ਬੇਗ ਛੁੱਟ ਗਏ, ਆਧ ਘੜੀ ਫਤਿਹ ਸਿੰਘ ਜੀ ਚਰਨ ਮਾਰਤੇ ਬਹੇ। ਅੱਧੀ ਘੜੀ 12.5 ਮਿੰਟ ਹੁੰਦੇ ਨੇ, ਤੁਸੀਂ ਪੁੱਤਰਾਂ ਵਾਲੇ ਹੋ, ਕਦੇ ਦੇਖੋ ਅੱਧੀ ਘੜੀ ਚਰਨ ਖਿਲਦੇ ਰਹੇ, ਪਰ ਉਹਨਾਂ ਦੇ ਸਵਾਸ ਨਹੀਂ ਸਨ ਨਿਕਲੇ। 12.5 ਮਿੰਟ ਬਾਅਦ ਸਵਾਸ ਨਿਕਲੇ, ਕਹਿਰ ਢਹਿ ਪਿਆ। ਮਾਤਾ ਗੁਜਰੀ ਜੀ, ਭਾਵੇਂ ਕਿ ਇਤਿਹਾਸ ਨੇ ਬਹੁਤ ਕੁਝ ਲਿਖਿਆ, ਕਿਸੇ ਹਾਰਟ ਫੇਲ ਦੀ ਗੱਲ ਕਹੀ, ਕਿਸੇ ਨੇ ਹੀਰੇ ਦੀ ਗੱਲ ਕਹੀ, ਚੇਤੇ ਰੱਖਿਓ ਇਹ ਉਹ ਮਾਂ ਹੈ ਜਿਹਦਾ ਖੂਨ ਗੁਰੂ ਗੋਬਿੰਦ ਸਿੰਘ ਦੇ ਖੂਨ ਵਿੱਚ ਚੱਲਦਾ, ਉਹ ਦਾਦੀ ਹੈ ਜਿਹੜੀ ਪੋਤਿਆਂ ਨੂੰ ਅਡੋਲਤਾ ਦਿੰਦੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ, ਦਾਦੀ ਮਾਂ ਸ਼ਹੀਦ ਹੋ ਗਈ। ਸੱਚ ਏਵੇ ਮੈਂ ਕੱਲ ਅੱਗੇ ਬੇਨਤੀ ਕਰਨੀ ਹੈ, ਸਤਿਗੁਰੂ ਤੇਰਾ ਤੀਰ ਲੱਗਾ ਹੋਇਆ ਸੋਨਾ, ਕੱਲ ਵੀ ਅਰਜ਼ ਕੀਤੀ ਸੀ, ਤੂੰ ਦੁਸ਼ਮਣਾਂ ਦੇ ਪੁੱਤਰ ਵੀ ਕੱਪੜਿਆਂ ਨਾਲ ਢੱਕਦਾ ਰਿਹਾ, ਪਰ ਤੇਰੇ ਪੁੱਤਰਾਂ ਨੂੰ ਇੱਥੇ ਢੱਕਣ ਵਾਲਾ ਕੋਈ ਨਹੀਂ ਸੀ, ਸਰੀਰ ਬਾਹਰ ਪਏ ਨੇ। ਅਖੀਰ ਜੋ ਭਾਈ ਸਾਹਿਬ ਨੇ ਕਿਹਾ, ਮੈਂ ਉਸ ਸ਼ੇਰ ਤੇ ਸਮਾਪਤੀ ਕਰਨਾ, ਕਹਿਣ ਲੱਗੇ, ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ,
हम जान दे के औरों की जान बचा चले, सिक्खी की नींव खम खें सरों पे उठा चले, गुरियाई का किस्सा जहां में बना चले, सिंहों की सल्तनत का पौधा लगा चले, गद्दी तो तख्त बस अब कौम पाएगी, दुनिया में जालमों का निशान तक मिटाएगी। सचमुच एक दिन वो आ गया जोगी जी, इसके बाद हुई थोड़ी देर थी, बस्ती सरहंद शहर की ईंटों का ढेर थी, ओ शहर तह तेरी हो गया। आओ ओना लाला नू जिथों शुरुआत की तीसी, दुनिया सारी मर दीजे पर कुर्बानी दस दी मरना किमें है। इनू गुरु ने कहा कि मरता मरता जग मुवा, मर पी ना जानिया कोए, ऐसी मरनी जो मरे बोर ना मरना होए। ओ ऐसी मौत है, ऐसी शब्द मौत मैं भी वरत रहा पर नहीं, ओ जिंदगी है। अखीरली एक बेनती इकबाल दा, जो आशिक हैं शहादत के वो जीना छोड़ देते हैं। जिंदगी नल प्यार है दुनिया विश करन वाले नु, शहादत नु प्यार करन वाले जदो सिर ते खफन रख के तुर पवो ते लोकी अपने आप राह देन लग पेंदे। जो आशिक हैं शहादत के वो जीना छोड़ देते हैं, खलोना समझ कर जिस्म को खुशी से फोड़ देते हैं। वो अपने जिस्म नु भी खड़ौना जान के इस नू तोड़ देंदे ने। आओ ओना शहीदां नू असी सजदा करन आए हां, समूह संगतां दा तह दिल तो धन्नवाद। मैं तुहाडा बहुत ज्यादा समा लिया है क्योंकि तुसी टिका विच बैठे सी, बहुत धन्नवाद साध संगत जी। ये तीसरा दीवान है तीजे साल दा, तुसी कृपा कीती। मैं समूह प्रबंधक कमेटी दा इथों दे मैंबर साहब भाई गुरप्रीत सिंह जी, मैनेजर भाई अमरजीत सिंह जी, तुहाडा धन्नवाद जी, तुसी बहुत प्रबंध करदे हो। भाई साहब भाई हरपाल सिंह जी, इन्हां दा बहुत शुक्रिया जी, मेरा छोटा वीर, बहुत उत्साह नाल बस तुसी सानू सहयोग दिया जे। बाबियां दे चरणां च रहिंदे हो, उन्हां नू अरदास करियो सानू चरणां च बहन नू थां दे दे, क्योंकि उन्हां दे कर्जदार हां असीं, वो उतरना भी नहीं। कल नू आपां ज्योति स्वरूप चलना है, भावें अंदर भाई साहब भाई हरजिंदर सिंह जी की इच्छा सी कि उत्थे बैठ के मैं कीर्तन करा, जिथे दादी पोते समेट के अंतला समा, वो आपां 7 बजे शुरू हो जाएगा दीवान। बाकी इत्थे वीर बैठे ने, भाई हरपाल सिंह, भाई बलवंत सिंह, कल नू भाई गगनदीप सिंह, भाई दलवीर सिंह, भाई हरजिंदर सिंह कहिंदे सन मेरे मन च सी कि मैं बैठ के गुरु तेग बहादुर दे श्लोक पढ़ा, उते उन्होंने भी कल नू हाजरी भरनी। ये साडे पढ़ाण दा 5वां दीवान होवेगा। सब दा धन्नवाद जी। बहुत संगतां दूरों साडे प्रधान साहब आए ने लुधियाणे कलगीधर गुरुद्वारे साहब तो, सारी कमेटी पटियाले तो, राजपुरे तो, खन्ने तो, इंग्लैंड तो सिंह आए ने, अमेरिका तो ने, इत्थों तक बीबी जी साडे 5 दिन हो गए जामनगर तो आए ने। सच एवे एक भावना है, कोई एदा मनोरथ नहीं। जे एक बंदा चाहता ना मेरा नाम होवे, वो नहीं भाई, नाम नहीं, साढ़े अंदर दी एक भावना है। जिवें अज समागम होया, कोई राजनीतिक दिख नहीं, कोई कुछ नहीं, सिर्फ गुरु बाबियां दे ते सतगुरु दे लालां दे चरण परसे जान। कल नू फिर दर्शन करने आ। वाहिगुरु जी का खालसा, वाहिगुरु जी की फतह।